ਹੋ ਕੇ ਦੇਖ ਲਿਆ। ਪੁੱਜਿਆ ਪਾਤ ਵਾਲੀਏ ਕੁੱਲ ਆਲਮ ਹਸਤੀ ਹੈ ਮੁਕੱਦਸ ਮਨ ਚਿੰਦੀਆਂ ਦੌਲਤਾਂ ਬਰਕਤਾਂ ਦੇ ਦੇਣ ਵਾਲੇ ਗੁਰੂਆਂ ਦੇ ਗੁਰੂ ਪੀਰਾਂ ਨੇ ਪੀਰ ਤਖਤ ਤੇ ਬਿਰਾਜਮਾਨ ਬਾਰੀ ਪਰ ਹੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮੁਕੱਦਸ ਗੋਦ ਦੇ ਅੰਦਰ ਅਦਬ ਸਤਿਕਾਰ ਸਹਿਤ ਜੁੜ ਬੈਠੀ ਸੰਗਤ ਜੀਓ ਆਓ ਜੀ ਜਿੰਨੇ ਸੰਗਤ ਦੇ ਰੂਪ ਦੇ ਵਿੱਚ ਪੀਰ ਬਜ਼ੁਰਗ ਮਾਤਾਵਾਂ ਭੈਣਾਂ ਜੁੜੇ ਹੋਏ ਬੈਠੇ ਹੋ ਆਓ ਸਭ ਤੋਂ ਪਹਿਲਾਂ ਸਤਿਗੁਰੂ ਦੀ ਰਹਿਮਤ ਸਤਿਗੁਰੂ ਦੀ ਬਖਸ਼ਿਸ਼ ਫਤਿਹ ਗੱਜ ਕੇ ਬੁਲਾਈਏ ਗੱਜ ਕੇ ਇਹ ਹੋਊਗਾ ਈਸਾਈ ਲੋਕਾਂ ਦਾ ਮਤ ਵੀ ਕਿਸੇ ਬੱਚੇ ਦਾ ਬਰਥਡੇ ਜਾਂ ਕਿਸੇ ਬਾਬੇ ਦਾ ਬਰਥਡੇ ਤੇ ਉਹ ਗਾਉਂਦੇ ਹੈਪੀ ਬਰਥਡੇ ਟੂ ਯੂ ਤੇ ਅਸੀਂ ਕੀ ਗਾਉਂਦੇ ਆ ਸਾਡੇ ਗੁਰੂ ਨੇ ਬਖਸ਼ੀ ਆ ਸਾਨੂੰ ਫਤਿਹ ਉਹ ਜਿਹਦੀ ਰੱਗ ਵਿੱਚ ਫਤਿਹ ਉਹਦੀ ਜੱਗ ਵਿੱਚ ਫਤਿਹ ਜਿਹੜਾ ਗੱਜ ਕੇ ਬੁਲਾਉਂਦਾ ਫਤਿਹ ਉਹਨੂੰ ਮਿਲਦੀ ਆ ਭੱਜ ਕੇ ਫਤਿਹ ਤੇ ਜਿਹਦੇ ਮੁੱਖ ਵਿੱਚ ਫਤਿਹ ਹੀ ਹੈ ਨੀ ਉਹਨੂੰ ਫਤਿਹ ਸਵਾਹ ਪਾਉਣੀ ਆ ਉਹ ਜਿਹੜਾ ਫਤਿਹ ਦੇ ਨਾਲ ਹੈ ਪਿਆਰ ਕਰਦਾ ਉਹਦੀ ਆਤਮਾ ਫਤਿਹ ਹੈ ਪਾ ਜਾਂਦੀ ਫਤਿਹ ਬੁਲਾਉਣ ਤੋਂ ਕਰੇ ਸੰਕੋਚ ਮਾਸਾ ਫਤਿਹ ਉਸ ਨੂੰ ਫਤਿਹ ਬੁਲਾ ਜਾਂਦੀ ਸਦਾ ਫਤਿਹ ਦੀ ਜੱਗ ਤੇ ਜਿੱਤ ਹੁੰਦੀ ਫਤਿਹ ਸੰਗਤਾਂ ਦੇ ਨਾਲ ਹੀ ਪਾਈਦੀ ਏ ਪਿਆਰੇ ਖਾਲਸਾ ਜੀ ਜਦੋਂ ਵੀ ਗੁਰੂ ਘਰ ਆਈਏ ਜੀ ਉਦੋਂ ਗੱਜ ਵੱਜ ਕੇ ਫਤਿਹ ਬੁਲਾਈ ਦੀਏ ਆ ਗੁਰੂ ਹਰਗੋਬਿੰਦ ਸਾਹਿਬ ਦੀਆਂ ਖੁਸ਼ੀਆਂ ਲੈਣ ਲਈ ਬੈਠੇ ਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੰਦੀ ਛੋੜ ਬਾਜਾਂ ਵਾਲੇ ਤਖਤਾਂ ਵਾਲੇ ਤਾਜਾਂ ਵਾਲੇ ਢਾਡੀਆਂ ਦੇ ਜਨਮਦਾਤੇ ਮਨ ਚਿੰਦੀਆਂ ਦੌਲਤਾਂ ਬਰਕਤਾਂ ਦੇਣ ਵਾਲੇ ਓਏ ਇੱਕ ਪੁੱਤ ਮੰਗਣ ਵਾਲੀ ਨੂੰ ਸੱਤ ਸੱਤ ਦੇ ਕੇ ਤੋਰਨ ਵਾਲੇ ਬਲਦੀਆਂ ਭੱਠੀਆਂ ਦੇ ਵਿੱਚੋਂ ਜਿਉਂਦੇ ਰੱਖਣ ਵਾਲੇ ਸਤਿਗੁਰੂ ਉਹਨਾਂ ਦੀ ਪਵਿੱਤਰ ਬਾਰਗਾਹ ਅੰਦਰ ਜੁੜੇ ਬੈਠੇ ਹੋ ਗੱਜ ਵੱਜ ਕੇ ਗੁੰਜਾਰਾ ਪਾਉਂਦੇ ਹੋਏ ਆਓ ਮਹਾਰਾਜ ਦੇ ਇਸ ਮਹਾਨ ਪ੍ਰਕਾਸ਼ ਦਿਹਾੜੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਉਂਦੇ ਹੋਏ ਬੁਲੰਦ ਆਵਾਜ਼ ਦੇ ਵਿੱਚ ਆਖੀਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਿਦਵਾਨ ਕਹਿੰਦਾ ਹੱਥ ਜੋੜ ਕੇ ਮੇਰੀ ਅਰਦਾਸ ਇਹੀਓ ਹਰਗੋਬਿੰਦ ਗੁਰ ਸਦਾ ਸਹਾਈ ਹੋਵੇ ਝੰਡੇ ਝੂਲਦੇ ਰਹਿਣ ਦੀਵਾਨ ਸੱਜਦੇ ਕਲਾ ਪੰਥ ਦੀ ਦੂਣ ਸਵਾਈ ਹੋਵੇ ਹਰ ਇੱਕ ਦਿਲ ਚੋਂ ਪਿਆਰ ਦੀ ਬਹੇ ਗੰਗਾ ਹਰ ਪਰਿਵਾਰ ਵਿੱਚ ਸੁਲਾ ਸਫਾਈ ਹੋਵੇ ਮੋਰਾਂ ਵਾਲੀ ਵੱਲੋਂ ਤੁਸਾਂ ਸਾਰਿਆਂ ਨੂੰ ਸਾਹਿਬਾਂ ਦੇ ਪ੍ਰਕਾਸ਼ ਦੀ ਲੱਖ ਲੱਖ ਵਧਾਈ ਹੋਵੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਤਿਹਾਸ ਦਾ ਪੰਨਾ ਆਪ ਜੀ ਦੀ ਖਿਦਮਤ ਦੇ ਵਿੱਚ ਆਖਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਬਾਰੇ ਬਾਣੀ ਇਹ ਗੱਲ ਕਹਿੰਦੀ ਹੈ ਅਸੀਂ ਕਹਿੰਦੇ ਹਾਂ ਗੁਰੂ ਅਰਜਨ ਸਾਹਿਬ ਕੋਈ ਉਹਨਾਂ ਨੂੰ ਪੀਰ ਕਹਿੰਦਾ ਕੋਈ ਪੈਗੰਬਰ ਕਹਿੰਦਾ ਕੋਈ ਨਬੀ ਅਵਤਾਰ ਔਲੀਆ ਕਹਿੰਦਾ ਪਰ ਗੁਰਬਾਣੀ ਪਤਾ ਕੀ ਕਹਿੰਦੀ ਹੈ ਗੁਰਬਾਣੀ ਕਹਿੰਦੀ ਹੈ ਧਾਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹੇ ਉਹ ਭਰ ਉਹ ਭੰਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਾਰ ਉਹ ਆਪ ਰੱਬ ਨੇ ਰੱਬ ਧੰਨ ਗੁਰੂ ਅਰਜਨ ਸਾਹਿਬ ਵੇਖੋ ਗੁਰਸਿੱਖਾਂ ਨੂੰ ਕਿੱਡਾ ਮਾਣ ਦੇਣ ਲੱਗੇ ਨੇ ਬੀਬੀ ਕਰਮੋ ਮਾਤਾ ਗੰਗੀ ਦੀ ਮਾਤਾ ਗੰਗਾ ਜੀ ਦੀ ਜਠਾਣੀ ਕੌੜੇ ਕੌੜੇ ਫਿੱਕੇ ਫਿੱਕੇ ਬੋਲ ਬੋਲਦੀ ਹੈ ਜਦੋਂ ਮਾਤਾ ਜੀ ਦੇ ਕੀਮਤੀ ਵਸਤਰ ਵੇਖਦੀ ਹੈ ਫਿਰ ਵੀ ਕੌੜੇ ਬੋਲ ਜੇ ਮਾਤਾ ਜੀ ਦੇ ਘਰ ਕਿਤੇ ਪਸ਼ਮੀਨੇ ਜਰੀਆਂ ਸੁੱਕਣੇ ਪਾਏ ਵੇਖਦੀ ਤਾਂ ਵੀ ਕਬੋਲ ਤੇ ਇੱਕ ਦਿਨ ਮਾਤਾ ਜੀ ਇਸ਼ਨਾਨ ਕਰਕੇ ਨਿਕਲੇ ਕੇਸ ਪਛਾਹ ਨੂੰ ਸੁੱਟੇ ਛੱਟੇ ਇਹਦੇ ਉੱਤੇ ਪੈ ਗਏ ਆਖਿਆ ਪਤਾ ਕੀ ਕਹਿਣ ਲੱਗੀ ਗੰਗਾ ਤੇਰੇ ਘਰ ਤੇ ਪੁੱਤ ਤੀ ਹੈ ਹੀ ਕੋਈ ਨੀ ਤੇ ਮੇਰੇ ਪੁੱਤਰ ਦੀ ਵੀ ਤੂੰ ਸੁੱਖ ਨੀ ਮੰਗਦੀ ਮੇਰੇ ਪੈਰਾਂ ਉੱਤੇ ਛੱਟੇ ਮਾਰ ਕੇ ਮੇਰੇ ਪੁੱਤਰ ਦੀ ਮੌਤ ਲੋੜਦੀ ਹੈ ਮਾਤਾ ਜੀ ਕਹਿਣ ਲੱਗੇ ਨਾ ਭੈਣਾ ਇੰਨਾ ਮਿਹਰਬਾਨ ਤੈਨੂੰ ਨੀ ਪਿਆਰਾ ਜਿੰਨਾ ਮੈਨੂੰ ਪਿਆਰਾ ਉਹਨੂੰ ਤੇ ਮੈਂ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੀ ਹਾਂ ਜਨਾਖ ਤੇ ਇਹਨੇ ਪਤਾ ਕੀ ਆਖਿਆ ਸੜੀ ਹੋਈ ਨੇ ਕਹਿੰਦੀ ਪਤਾ ਮੈਨੂੰ ਕਿੱਡਾ ਕੁ ਪਿਆਰ ਕਰਦੀ ਹੈ ਤਾਂ ਹੀ ਕਰਦੀ ਹੈ ਕਿਉਂਕਿ ਤੇ ਜੱਗ ਤੋਂ ਔਂਤਰੀ ਚਲੀ ਜਾਣਾ ਤੇ ਮੇਰੇ ਪੁੱਤਰ ਨੇ ਸਾਰਾ ਕੁਝ ਸਾਂਭਣਾ ਜਦੋਂ ਮਾਂ ਨੇ ਇਹ ਗੱਲ ਸੁਣੀ ਤੇ ਉਧਰ ਦਾਸੀ ਨੇ ਇੱਕ ਦਿਨ ਆ ਕੇ ਦੱਸਿਆ ਕਿ ਪਿਰਥੀ ਚੰਦ ਨੂੰ ਬੜਾ ਚੁੱਕਦੀ ਸੀ ਕਰਮੋ ਤੇ ਪਿਰਥੀਆ ਵੀ ਕਹਿੰਦਾ ਸੀ ਇਹਨਾਂ ਦੇ ਘਰ ਨਾ ਪੁੱਤ ना धी ना गट्टा ना गहना यह सारा कुछ साडा ही है असी है लेना यह सारा कुछ साडा ही है ते माता जी उदास बैठे ने धन गुरु अर्जन साहब जी आए ने कहन लगे गंगा जी रब की बंदगी विच लीन रहन वाले गंगा जी ओ उदास क्यों बैठे हो कहन लगे स्वामी जी शायद भगवान नू पाउण लई इना भगत नहीं कल्पदा जिन्ना एक बच्चे दे लई मां कल्पदी है ओ मेरे सिर दे साईं जी ओ पुत्ता बाज ना सौंदियां जग अंदर मामा ए मामा बच्चियां नाल ही हन ठंडियां छावा बच्चे होना जुड़दियां बामा नाल बाबा बच्चियां बाजो मानना बिच भैन भरावा बच्चे होण ते रहिंदियां हन दूर बलावा बच्चियां बिन हम दर्द जी सब सुनिया ही थावा जदों मां ने गल आखी धन गुरु अर्जन साहब जेडे प्रतख परमेश्वर दा रूप ने पता की कहन लगे लो जो मर्द ने किया ना ए साडे भी कम आउण वालियां गल्लां ढाडी सिंघां दे कोलों सुनदे चलना गुरु अर्जन देव जी माता गंगा जी नूं कुछ इउं कह रहे जी
तो परा ਉਸ ਵਾਲੀ ਉੱਠ ਪੈਰ ਪਾਈਦਾ
ਖੈਰ ਤਾਈਓ ਪੈਂਦੀ ਹੁੰਦੀ ਵਿੱਚ ਛੋੜੀ ਦੇ
ਜਿਹੜਾ ਅਸਨ ਸੁੱਖ ਸੁੱਕਿਆਂ ਨੂੰ ਵੀ ਹਰੇ ਕਰਦਾ ਜਿੱਥੇ ਆ ਕੇ ਮਨ ਚੰਦੀਆਂ ਦੌਲਤਾਂ ਬਰਕਤਾਂ ਮਿਲਦੀਆਂ ਨੇ ਸਤਿਕਾਰਯੋਗ ਸ਼੍ਰੀਮਾਨ ਬਾਬਾ ਦਇਆ ਸਿੰਘ ਸਾਹਿਬ ਜੀ ਸ਼੍ਰੀਮਾਨ ਬਾਬਾ ਲੀਡਰ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਪ੍ਰਬੰਧ ਦੇ ਥੱਲੇ ਇਸ ਸਥਾਨ ਦੇ ਉੱਤੇ ਮਹਾਨ ਆਲੀਸ਼ਾਨ ਗੁਰੂ ਕੇ ਮਹਾਲੋ ਸਰ ਰਹੇ ਨੇ ਉਹਨਾਂ ਵੱਲੋਂ ਬੇਅੰਤ ਪਿਆਰ ਸਤਿਕਾਰ ਆਇਆ ਉੱਥੇ ਮਹਾਨ ਸ਼ਖਸੀਅਤ ਵਾਤਾਵਰਨ ਦੇ ਪ੍ਰੇਮੀ ਹੀ ਨਹੀਂ ਸਮੁੱਚੀ ਹੀ ਮਨੁੱਖਤਾ ਦੇ ਲਈ ਪਰਉਪਕਾਰਾਂ ਦੀਆਂ ਝੜੀਆਂ ਲਾਉਣ ਵਾਲੇ ਸ਼੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਪਿਆਰਿਓ ਮੈਂ ਇੱਕ ਗੱਲ ਇਹ ਦਾਅਵੇ ਨਾਲ ਕਹਿੰਦਾ ਵੀ ਜੇ ਨਾ ਚਾਹੁੰਦੇ ਹੋ ਪੰਜਾਬ ਸਾਡਾ ਸੁਰੱਖਿਅਤ ਰਹਿ ਜਾਏ ਤੇ ਫਿਰ ਵਾਗਡੋਰ ਇਹਨਾਂ ਸਾਧੂਆਂ ਦੇ ਹੱਥ ਦੇਣੀ ਚਾਹੀਦੀ ਏ ਲੀਡਰ ਪੰਜਾਬ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ ਉਹ ਜਿਹੜੇ ਆਪ ਪ੍ਰਦੂਸ਼ਣ ਦੇ ਨਾਲ ਘਿਰੇ ਹੋਣ ਉਹ ਲੋਕਾਂ ਨੂੰ ਕਿੱਥੋਂ ਸ਼ੁੱਧ ਵਾਤਾਵਰਨ ਦੇ ਦੇਣਗੇ ਇਹ ਸਾਧੂ ਨੇ ਜਿਹੜੇ ਰੱਬ ਦੇ ਪਿਆਰੇ ਨੇ ਬਾਬਾ ਬਲਵੀਰ ਸਿੰਘ ਸਾਹਿਬ ਜੀ ਜਿਨ੍ਹਾਂ ਤੇ ਕਿਰਪਾ ਲੱਕ ਬੰਨ ਕੇ ਕਦੇ ਡਰੇਨਾਂ ਵਿੱਚ ਕਦੇ ਨਹਿਰਾਂ ਵਿੱਚ ਆਪ ਜਾ ਵੜਦੇ ਨੇ ਕਦੇ ਬੇਈ ਦੇ ਵਿੱਚ ਕਿ ਸ਼ੁੱਧ ਵਾਤਾਵਰਨ ਲੋਕਾਂ ਨੂੰ ਮਿਲਿਆ ਉਹ ਜਿਹੜੇ ਗੰਦੇ ਪਾਣੀ ਪੀ ਪੀ ਕੇ ਮੌਤ ਦੇ ਘਾਟ ਉਤਾਰੇ ਜਾ ਰਹੇ ਨੇ ਸਰਕਾਰਾਂ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਉਹ ਕੁਝ ਇਹ ਮਹਾਂਪੁਰਖ ਕਰਦੇ ਨੇ ਬਾਬਾ ਬਲਵੀਰ ਸਿੰਘ ਜੀ ਤੇ ਬਾਬਾ ਦਇਆ ਸਿੰਘ ਜੀ ਆ ਰਾਜਸਥਾਨ ਤੱਕ ਪੈਦਲ ਜਾ ਕੇ ਸਾਰਾ ਕੁਝ ਵੇਖ ਕੇ ਆਏ ਨੇ ਉਹਨਾਂ ਮਹਾਂਪੁਰਖਾਂ ਵੱਲੋਂ 20 ਪਾਉਂਡ ਇਹ 2,250 ਰੁਪਈਆ ਬਣ ਜਾਣਾ ਇੰਗਲੈਂਡ ਦੇ ਨੇ 20 ਪਾਉਂਡ ਜਿਨ੍ਹਾਂ ਦੀ ਬੜੀ ਕੀਮਤ ਇੱਕ ਵਾਰੀ ਅਸੀਂ ਇੰਗਲੈਂਡ ਗਾਈਏ ਤੇ ਇੱਕ ਬਲੈਤੀਆ ਆ ਗਿਆ 10 ਪਾਉਂਡ ਅੜਾਏ ਉਹਨੇ ਇੱਦਾਂ ਘੁਮਾਉਂਦਾ ਆਵੇ ਤੇ ਆ ਕੇ ਨਾ ਰੱਖ ਕੇ 10 ਪਾਉਂਡ ਕਹਿੰਦਾ ਗਿਆਨੀ ਜੀ ਮੇਰਾ ਨਜ਼ਰ 1 ਕਰੋੜ ਕੇ ਲੈ ਦਿਓ ਮੈਂ ਕਿਹਾ ਕੀ ਗੱਲ ਕਹਿੰਦਾ ਮੈਂ 10 ਪਾਉਂਡ ਦਿੱਤੇ 10 ਮੈਂ ਕਿਹਾ ਗੱਲ ਸੁਣ ਕੋਈ ਨੀ ਤੇਰਾ ਹੱਕ ਬਣਦਾ ਵੀ ਤੇਰਾ ਨਾਂ ਲੈਨੇ ਆ ਉਹ ਦੂਜੀ ਵਾਰੀ ਕਿਤੇ ਆਇਆ ਮੇਰੇ ਕੋਲੋਂ ਨਾ ਫੇਰ ਨਾ ਲੈ ਹੋਇਆ ਤੇ ਉਹ ਤੀਜੀ ਵਾਰੀ ਆ ਗਿਆ ਨਾਲੇ ਜੋਰ ਦੀ ਪੌਂਡ ਸੁੱਟਿਆ ਟੇਬਲ ਤੇ ਨਾਲੇ ਕਹਿੰਦਾ ਕਿੰਨੇ ਪੌਂਡ ਲੈ ਕੇ ਨਾ ਲੈਨੇ ਹੋਣੇ ਤੁਸੀਂ ਉਹ ਮੈਂ ਕਿਹਾ ਪਹਿਲਾਂ ਹੀ ਲੈ ਦੇਣਾ ਸੀ ਤੇ ਕਾਲਾ ਕਿਉਂ ਪੈਂਦਾ ਕਹਿੰਦਾ ਮੈਨੂੰ ਨੀ ਪਤਾ ਮੇਰਾ ਹੁਣੇ ਨਾ ਆਉਣਾ ਚਾਹੀਦਾ ਪਰ ਉਹ ਵੇਖ ਲਓ ਕਿੱਡੀ ਹਸਤੀ ਨੇ ਬਾਬਾ ਜੀ ਖੁੱਲਾ ਗੱਫਾ ਵੀ ਦਿੰਦੇ ਨੇ ਤੇ ਫਿਰ ਵੀ ਇਹ ਗੱਲ ਕਹਿੰਦੇ ਨੇ ਬਸ ਸਤਿਗੁਰਾਂ ਦਾ ਜਸ ਕਰੋ ਤਗੜੇ ਹੋ ਕੇ ਗੁਰੂ ਦੀ ਸਿਫਤੋਂ ਸਲਾਹ ਕਰੋ ਖੈਰ ਪਿਆਰਿਓ ਸਮਾਂ ਸੀਮਤ ਹੈ ਧੰਨ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਗੰਗਾ ਜੀ ਔਰ ਰੱਬ ਦੇ ਪਿਆਰਿਆਂ ਨੂੰ ਨੀ ਡੋਲਣਾ ਚਾਹੀਦਾ ਪਰਮੇਸ਼ਰ ਦੀ ਮੌਜ ਹੈ ਉਹਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਦੇਰ ਹੈ ਅੰਧੇਰ ਨਹੀਂ ਗੰਗਾ ਜੀ ਪੁੱਤਰ ਦੀ ਦਾਤ ਚਾਹੀਦੀ ਹੈ ਤੇ ਫਿਰ ਕਿਸੇ ਪੂਰਨ ਬ੍ਰਹਮ ਗਿਆਨੀ ਤੋਂ ਅਰਦਾਸ ਕਰਵਾਓ ਤੇ ਮਾਤਾ ਜੀ ਕਹਿੰਦੇ ਸਤਿਗੁਰੂ ਤੁਹਾਡੇ ਤੋਂ ਵੱਡਾ ਵੀ ਕੋਈ ਬ੍ਰਹਮ ਗਿਆਨੀ ਹੈਗਾ ਸਤਿਗੁਰੂ ਕਹਿੰਦੇ ਹਾਂ ਭਗਤ ਭਗਵਾਨ ਨਾਲੋਂ ਅੱਗੇ ਨੇ ਤੇ ਗੁਰਸਿੱਖ ਗੁਰੂ ਨਾਲੋਂ ਅੱਗੇ ਨੇ ਏਡਾ ਮਾਣ ਕੋਈ ਹੋਰ ਨਹੀਂ ਦਿੰਦਾ ਆ ਦੁੱਕੀ ਤਕੀ ਲਿਚਰ ਪਿਚਰ ਲੱਲੀ ਛੱਲੀ ਕਈ ਤੁਰੇ ਫਿਰਦੇ ਆ ਜਿਹੜੇ ਅੱਜ ਗੁਰੂ ਬਣੇ ਬੈਠੇ ਕੋਈ ਸਰਸੇ ਬਣ ਕੇ ਬਹਿ ਗਿਆ ਇੱਕ ਸੜਿਆ ਜਿਹਾ ਭਈਆ ਨੂਰ ਮਹਿਲ ਬਹਿ ਗਿਆ ਕੋਈ ਕਿਤੇ ਹੋਰ ਬਹਿ ਗਿਆ ਇਹ ਨਹੀਂ ਇਸ ਤਰ੍ਹਾਂ ਕਹਿ ਸਕਦੇ ਇਹ ਤੇ ਆਪਣੇ ਆਪ ਨੂੰ ਵੱਡਾ ਦੱਸਦੇ ਨੇ ਉਹ ਸਾਡੇ ਹੀ ਸਤਿਗੁਰੂ ਸੀ ਜਿਹੜੇ ਨਿਮਰਤਾ ਦੇ ਸਾਗਰ ਸਨ ਸਤਿਗੁਰੂ ਕਹਿੰਦੇ ਗੁਰਸਿੱਖ ਵੱਡੇ ਨੇ ਤੇ ਬਾਬਾ ਬੁੱਢਾ ਸਾਹਿਬ ਏਡੇ ਬ੍ਰਹਮ ਗਿਆਨੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਨਿਸ਼ਕਾਮ ਸੇਵਾ ਕਰਦੇ ਨੇ, ਜਾਓ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੀੜ ਸਾਹਿਬ ਅਰਦਾਸ ਕਰੋ। ਮਾਤਾ ਗੰਗਾ ਜੀ ਗਏ, ਇਤਿਹਾਸ ਤੁਸਾਂ ਨੇ ਸੁਣਿਆ, ਪਹਿਲੀ ਵਾਰੀ ਗਏ ਰੱਥਾਂ ਤੇ ਚੜ ਕੇ, ਗੋਲੀਆਂ ਤੋਂ ਟਹਿਲਣਾ ਤੋਂ ਸੇਵਾਦਾਰਨੀਆਂ ਤੋਂ ਪ੍ਰਸ਼ਾਦੇ ਬਣਾ ਕੇ ਲਗਾਏ, ਬਾਬਾ ਜੀ ਪ੍ਰਸੰਨ ਨਾ ਹੋਏ, ਮਾਤਾ ਜੀ ਮੁੜ ਕੇ ਆ ਗਏ। ਜਦੋਂ ਮਹਾਰਾਜ ਨੇ ਵੇਖਿਆ ਕਿ ਗੰਗਾ ਜੀ ਫਿਰ ਉਦਾਸ ਨੇ, ਸਤਿਗੁਰੂ ਪੁੱਛਣ ਲੱਗੇ ਗੰਗਾ ਜੀ ਹੁਣ ਕੀ ਹੋਇਆ? ਕਹਿੰਦੇ ਸਵਾਮੀ ਜੀ ਬਾਬਾ ਬੁੱਢਾ ਰੀਝਿਆ ਹੀ ਨਹੀਂ। ਕਹਿੰਦੇ ਕੀ ਆਖਿਆ ਉਹਨਾਂ? ਕਹਿੰਦੇ ਬਾਬਾ ਜੀ ਤੇ ਇਹ ਗੱਲ ਕਹਿੰਦੇ ਨੇ ਵੀ ਦਾਤਾਂ ਦੇਣ ਵਾਲਾ ਗੁਰੂ ਅਰਜਨ ਹੈ, ਮੈਂ ਤੇ ਉਹਦੇ ਦਰ ਦਾ ਘਾਹੀ ਹਾਂ, ਘਾਹੀ ਉਹ ਮੈਂ ਤੇ ਘਾਹ ਖੋਤਣ ਵਾਲਾ, ਤੁਹਾਡੇ ਡੰਗਰ ਚਾਰ ਛੱਡਦਾ ਤੇ ਟੁਕੜੇ ਖਾ ਛੱਡਦਾ, ਮੈਂ ਤੇ ਤੁਹਾਡੇ ਟੁਕੜਿਆਂ ਤੇ ਪੜਦਾ, ਤੁਸੀਂ ਮੇਰੇ ਕੋਲੋਂ ਦਾਤਾ ਮੰਗਦੇ ਹੋ? ਸਤਿਗੁਰੂ ਕਹਿੰਦੇ ਗੰਗਾ ਜੀ ਗਏ ਕਿਸ ਤਰ੍ਹਾਂ ਸੀ? ਕਹਿੰਦੇ ਲਓ ਸਵਾਮੀ ਜੀ ਰੱਥਾਂ ਤੇ ਚੜ ਕੇ, ਗੱਡਿਆਂ ਤੇ ਚੜ ਕੇ, ਨਾਲ ਟਹਿਲਣਾ ਲੈ ਕੇ, ਦਾਸੀਆਂ ਲੈ ਕੇ। ਸਤਿਗੁਰੂ ਕਹਿੰਦੇ ਬਸ ਆਈ ਫਰਕ, ਜਦੋਂ ਮੰਗਣ ਜਾਈਏ ਨਾ ਉਹ ਉਦੋਂ ਦਾਤੇ ਬਣ ਕੇ ਨੀ, ਉਦੋਂ ਭਿਖਾਰੀ ਬਣ ਕੇ ਜਾਈਦਾ। ਜਦੋਂ ਦਾਤ ਲੈਣੀ ਹੋਵੇ ਨਾ ਵੱਡੇ ਬਣ ਕੇ ਨਹੀਂ ਜਾਈਦਾ। ਮਾਤਾ ਜੀ ਚਰਨੀ ਢਹਿ ਪਏ, ਨੇਤਰਾਂ ਚੋਂ ਜਲ ਵਗਦਾ। ਕਹਿੰਦੇ ਸਵਾਮੀ ਜੀ ਹੁਣ ਕੀ ਹੋਵੇਗਾ? ਸਤਿਗੁਰੂ ਕਹਿੰਦੇ ਜੁਗਤੀ ਦੱਸਦੇ ਆ ਅਸੀਂ, ਤੁਸੀਂ ਇੱਕ ਵਾਰੀ ਫਿਰ ਜਾਵੋ, ਦਾਤ ਬਾਬੇ ਬੁੱਢੇ ਤੋਂ ਹੀ ਮਿਲਣੀ ਹੈ। ਜਦੋਂ ਇਹ ਗੱਲ ਆਖੀ ਮਾਤਾ ਜੀ ਨੇ ਚਰਨ ਫੜ ਲਏ, ਸਵਾਮੀ ਜੀ ਮੈਂ ਔਗੜ ਹਾਰੀ, ਮੈਂ ਭੁੱਲਣ ਹਾਰੀ, ਤੁਸੀਂ ਮੇਰੇ ਉੱਤੇ ਕਿਰਪਾ ਕਰਕੇ ਮੈਨੂੰ ਦੱਸੋ ਕਿਸ ਤਰ੍ਹਾਂ ਦਾਤ ਮਿਲੇਗੀ। ਲਓ ਜੀ ਸਤਿਗੁਰਾਂ ਨੇ ਦੱਸਿਆ, ਅੱਧੀ ਰਾਤੇ ਮਾਤਾ ਗੰਗਾ ਜੀ ਉੱਠੇ ਨੇ, ਹੱਥੀ ਪੀਸ ਕੇ ਪੀਸਣ ਬਾਣੀ ਪੜੀ ਜਾਂਦੇ ਨੇ ਤੇ ਨਾਲੇ ਬਾਬਾ ਜੀ ਲਈ ਪ੍ਰਸ਼ਾਦੇ ਤਿਆਰ ਕਰੀ ਜਾਂਦੇ ਨੇ, ਨੰਗੇ ਪੈਰੀ ਜਿਵੇਂ ਬੀੜ ਵੱਲ ਨੂੰ ਜਾ ਰਹੇ ਨੇ। ਉਸ ਵੇਲੇ ਦਾ ਸੀਨ ਤਰਸੇਮ ਸਿੰਘ ਮੋਰਾਂ ਵਾਲੀ ਦਾ ਜਥਾ ਹੈ।
ਲੱਸੀ ਦੀ ਟਕਾਲੀ ਉੱਪਰ ਸੀਸ ਦੇ ਸੱਜੀ ਅੱਖ ਐਸੀ ਰੋਟੀ ਘੰਟਾ ਬਸ ਤੂੰ ਲੈ ਲੈ ਸਾਰੀ ਮਿੱਠਾ ਮੇਵਾ ਜਗਦੇ ਮਿੱਠਾ ਮੇਵਾ ਜਗਦੇ ਸੰਗਤ ਹੀ ਰਹਿ ਬੱਚਿਆਂ ਦਾ ਸੱਚੀ ਅੱਖ ਮੋਰਾ ਬਾਲੀਆਂ ਮੰਗਦੀ ਤਾਈਆਂ ਦੁਨੀਆਂ ਸਾਰੀ
ਹੁਣ ਮਾਤਾ ਗੰਗਾ ਜੀ ਤੁਰ ਪਏ ਨੇ ਪੈਰ ਨੰਗੇ ਸਿਰ ਤੇ ਲੱਸੀ ਦੀ ਚਾਟੀ ਉੱਪਰ ਪਿਸੇ ਪ੍ਰਸ਼ਾਦੇ ਗੰਢਾ ਅਚਾਰ ਲੈ ਕੇ ਤੁਰ ਪਏ ਜਿਵੇਂ ਸ਼ਾਹ ਵੇਲਾ ਲੈ ਕੇ ਨਾ ਕੋਈ ਮਾਂ ਆਪਣੇ ਪੁੱਤਰ ਦੇ ਲਈ ਅੰਮ੍ਰਿਤ ਵੇਲੇ ਤੁਰਦੀ ਹੈ ਹੁਣ ਤੇ ਸ਼ਾਹ ਵੇਲੇ ਦਾ ਨਹੀਂ ਪਤਾ ਹੁਣ ਤੇ ਅੰਮ੍ਰਿਤ ਵੇਲਾ ਵੀ ਭੁੱਲ ਗਿਆ ਹੁਣ ਤੇ ਉੱਠਦੇ ਦਿਨ ਦੇ 9 ਵਜੇ ਦਸਮੇਸ਼ ਧਿਆ ਕੇ ਉੱਠ ਪੰਜ ਸ਼ਨਾਨਾ ਸੋਧ ਦੇ ਕਹਿੰਦੇ ਕੀ ਲੈਣਾ ਨਹਾ ਕੇ ਹੁਣ ਤੇ 9 ਵਜੇ ਉੱਠਦੇ ਆ ਤੇ ਕਹਿੰਦੇ ਜੀ ਅੱਜ ਤੇ ਤੜਕੇ ਹੀ ਉੱਠ ਖੜੇ ਤੜਕੇ 9 ਵਜੇ ਨੂੰ ਤੜਕਾ ਇੱਕ ਸਾਡੇ ਕੋਲ ਆ ਗਿਆ ਕਹਿੰਦਾ ਬਾਬਾ ਜੀ ਮੈਂ ਤੜਕੇ ਹੀ ਉੱਠ ਖੜਦਾ ਮੈਂ ਕਿਹਾ ਕਿੰਨੇ ਕੁ ਵਜੇ ਕਹਿੰਦਾ 9-10 ਵਜੇ ਉੱਠੇ ਹੀ ਖੜੀ ਦਾ ਮੈਂ ਕਿਹਾ 9-10 ਵਜੇ ਤੜਕਾ ਹੁੰਦਾ ਓਏ ਕਹਿੰਦਾ ਜੀ ਸਾਡਾ ਤੜਕਾ ਹੀ ਏ ਮੈਂ ਕਿਹਾ ਫਿਰ ਕਿੱਦਾਂ ਇਸ਼ਨਾਨ ਪਾਣੀ ਕਹਿੰਦਾ ਲਓ ਲਓ ਮਹਾਰਾਜ ਦੀਵਾਲੀ ਤੋਂ ਪਹਿਲਾਂ ਨਹਾ ਲਈਦਾ ਮੁੜ ਕੇ ਵਿਸਾਖੀ ਨੂੰ ਨਹਾਈਦਾ ਤੇ ਸਲੋਕ ਸੁਣਾਇਆ ਉਹਨੇ ਕਹਿੰਦਾ 5 ਇਸ਼ਨਾਨਾ ਮਹਾ ਗਿਆਨਾ ਨਿਤ ਨਹਾਉਣ ਦਲਿੱਦਰੀ ਕਹਿੰਦਾ ਜਿਹੜੇ ਰੋਜ਼ ਨਹਾਉਂਦੇ ਉਹ ਤੇ ਦਲਿੱਦਰੀ ਨੇ ਅਸੀਂ ਕੋਈ ਦਲਿੱਦਰੀ ਥੋੜੀ ਆ ਤੇ 6 ਮਹੀਨੇ ਕੋਈ ਬਿਰਲਾ ਨਹਾਵੇ ਤੇ ਸਾਲ ਪਿੱਛੋਂ ਉਦਮੀ ਮੈਂ ਕਿਹਾ ਕਾਕਾ ਜੀ ਤੁਸੀਂ ਤੇ ਉਦਮੀਆਂ ਵਿੱਚ ਹੀ ਆਉਂਦੇ ਹੋ ਸਾਲ ਬਾਅਦ ਜਿਹੜੇ ਨਹਾਉਂਦੇ ਹੋ ਕਹਿੰਦਾ ਜੀ ਸ਼ੇਰਾਂ ਦੇ ਮੂੰਹ ਕਿਨ ਧੋਤੇ ਮੈਂ ਕਿਹਾ ਬਹਿ ਜਾ ਆਰਾਮ ਨਾਲ ਪਾਣੀ ਨੂੰ ਹੱਥ ਨਹੀਂ ਲਾ ਸਕਦਾ ਤੇ ਬੱਬਰ ਸ਼ੇਰ ਬਣਿਆ ਫਿਰਦਾ ਕੁਰਬਾਨੀਆਂ ਕੀ ਕਰਨੀਆਂ ਅੰਮ੍ਰਿਤ ਵੇਲਾ ਗਿਆ ਝੂਠ ਝੂਠ ਇਹ ਸਾਡੇ ਵਿੱਚ ਘਰ ਘਰ ਦੇ ਵਿੱਚ ਵੜ ਗਈ ਤੇ ਪਿਆਰਿਓ ਮਹਾਂਪੁਰਖ ਕਹਿੰਦੇ ਹੁੰਦੇ ਆ ਜਿੱਥੇ ਉਂਝ ਬੀਬੀਆਂ ਨਹੀਂ ਰੋਂਦੀਆਂ ਨਾ ਉੱਥੇ ਉਹ ਟੈਲੀਵਿਜ਼ਨ 'ਚ ਰੋਈ ਜਾਂਦੀਆਂ ਉੱਥੇ ਉਹ ਰਾਟ ਪਾਈ ਜਾਂਦੀਆਂ ਉਹਨਾਂ ਵੱਲ ਵੇਖ ਕੇ ਬੀਬੀਆਂ ਵੀ ਰੋਣ ਲੱਗ ਪੈਂਦੀਆਂ ਇੱਕ ਬੀਬੀ ਰੋਈ ਜਾਵੇ ਮੈਂ ਕਿਹਾ ਕੀ ਹੋਇਆ ਕਹਿੰਦੀ ਮੈਂ ਇੱਕ ਨਾਟਕ ਦੇਖਦੀ ਹੁੰਦੀ ਸੀ ਐਕਟਰ ਨਹੀਂ ਮਰ ਗਈ ਮੈਂ ਕਿਹਾ ਪਤਾ ਨਹੀਂ ਸੱਚੀ ਮਰ ਗਈ ਉਹ ਕਹਿੰਦੀ ਨਹੀਂ ਜੀ ਨਾਟਕ ਵਿੱਚ ਹੀ ਮਰੀ ਏ ਆਹ ਤੇ ਸਾਡਾ ਹਾਲ ਹੋ ਗਿਆ ਉਹ ਜਿਹੜਾ ਨਾ ਹੀ ਟੀਵੀ ਹੋਇਆ ਉਹ ਟੀਵੀ ਦਾ ਰੋਗ ਜਿਹਨੂੰ ਲੱਗ ਜਾਏ ਉਹ ਨਹੀਂ ਬਚਦਾ ਇਹ ਤੇ ਮਹਾਰਾਜ ਕਿਰਪਾ ਕਰੇ ਬਚਾਅ ਹੋ ਜਾਂਦਾ ਇਤਿਹਾਸ ਨਾਲ ਜੁੜੋ ਆਪਣੇ ਵਿਰਸੇ ਨਾਲ ਜੁੜੋ ਇਹੋ ਜਿਹੀਆਂ ਗੱਲਾਂ ਦਾ ਤਿਆਗ ਕਰੋ ਆ ਤੱਕੋ ਜਿਹੜਾ ਮਾਂ ਗੰਗਾ ਗੁਰੂ ਅਰਜਨ ਦੇਵ ਜੀ ਦੇ ਮਹਿਲ ਨੇ ਦਾਤ ਲੈਣ ਲਈ ਨੰਗੇ ਪੈਰੀ ਤੁਰ ਪਏ ਨੰਗੇ ਪੈਰੀ ਤੇ ਉੱਧਰ ਬਾਬਾ ਬੁੱਢਾ ਸਾਹਿਬ ਉਹ ਅੱਡੀਆਂ ਚੁੱਕ ਚੁੱਕ ਕੇ ਵੇਂਹਦੇ ਨੇ ਤੇ ਸੇਵਾਦਾਰ ਕਹਿੰਦਾ ਬਾਬਾ ਜੀ ਕੁਝ ਛਕ ਲਓ ਬਾਬਾ ਬੁੱਢਾ ਸਾਹਿਬ ਕਹਿੰਦੇ ਨਾ ਉਹ ਪਿਆਰਿਆ ਅੱਜ ਤੇਰੇ ਹੱਥਾਂ ਦਾ ਨਹੀਂ ਅੱਜ ਮੈਂ ਆਪਣੀ ਮਾਂ ਦੇ ਹੱਥਾਂ ਦਾ ਬਣਿਆ ਲੰਗਰ ਛਕਣਾ ਮੇਰੀ ਮਾਂ ਮੇਰੇ ਲਈ ਲੈ ਕੇ ਆ ਰਹੀ ਹੈ ਮੈਂ ਆਪਣੀ ਮਾਂ ਦੇ ਹੱਥਾਂ ਦੀਆਂ ਅੱਜ ਪੱਕੀਆਂ ਛਕਣੀਆਂ ਨੇ ਕਹਿਣ ਲੱਗੇ ਬਾਬਾ ਜੀ ਕਿੱਥੋਂ ਆ ਰਹੇ ਨੇ ਉਹਨੇ ਸੋਚਿਆ ਵੀ ਬਾਬਾ ਜੀ ਤੇ ਮਾਤਾ ਜੀ ਇਹਨਾਂ ਬਾਰੇ ਕੋਈ ਕਹਿ ਰਹੇ ਨੇ ਤੇ ਇਹਨੇ ਨੂੰ ਦੂਰੋਂ ਵੇਖੇ ਮਾਤਾ ਗੰਗਾ ਜੀ ਬਾਬਾ ਜੀ ਕਹਿੰਦੇ ਪਿਆਰਿਆ ਆ ਗਈ ਮੇਰੀ ਮਾਂ ਕਹਿਣ ਲੱਗੇ ਮਾਂ ਜਲਦੀ ਕਰ ਮੇਰੇ ਕੋਲ ਭੁੱਖ ਬਰਦਾਸ਼ਤ ਨਹੀਂ ਹੁੰਦੀ ਉਧਰ ਮਾਤਾ ਵੀ ਕਾਲੇ ਕਦਮੀ ਤੁਰ ਪਈ ਉਧਰ ਬਾਬਾ ਜੀ ਵੀ ਕਾਲੇ ਕਦਮੀ ਤੁਰ ਪਏ ਆ ਗਿਆ ਕੋਲ ਮਾਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਬਾਬੇ ਬੁੱਢੇ ਨੇ ਗੁਰੂ ਸਾਹਿਬ ਦੇ ਮਹਿਲ ਜਾਣ ਕੇ ਸਿਰ ਤੋਂ ਚਾਟੀ ਉਤਾਰ ਕੇ ਸਾਰੇ ਪ੍ਰਸ਼ਾਦੇ ਹੱਥੇ ਰੱਖ ਕੇ ਗੰਢਾ ਹੱਥ ਦੇ ਵਿੱਚ ਲਿਆ ਬਾਬਾ ਬੁੱਢਾ ਸਾਹਿਬ ਇੰਨੇ ਪਿਆਰੇ ਜੋਸ਼ ਵਿੱਚ ਆਇਆ ਉਹਨਾਂ ਨੇ ਬੜੇ ਜ਼ੋਰ ਨਾਲ ਗੰਢੇ ਤੇ ਮੁੱਕੀ ਮਾਰੀ ਡੋਟੀ ਭੁੜ ਕੇ ਆ ਡਿੱਗੀ ਨਾਲੇ ਬਾਬਾ ਬੁੱਢਾ ਜੀ ਗੰਢਾ ਪਾਉਂਦੇ ਨੇ ਤੇ ਨਾਲੇ ਮਾਤਾ ਨੂੰ ਵਰ ਦਿੰਦੇ ਨੇ। ਜੋ ਮਾਂ ਨੂੰ ਵਰ ਦਿੱਤਾ ਉਹਨਾਂ ਲਈ ਇਹਨਾਂ ਨੂੰ ਮੇਰੇ ਵੀਰ ਜਸਵੰਤ ਸਿੰਘ ਕਵਲ, ਗੁਰਜੀਤ ਸਿੰਘ ਗੌੜੀ ਅਤੇ ਸਰੰਗੀ ਮਾਸਟਰ ਜਰਨੈਲ ਸਿੰਘ ਗਿੱਲ ਹੈ ਇਹੋ ਕਹਿੰਦੇ ਜੀ।
ਆਹ
ਦਿੱਤਾ। ਲੈ ਪਿਆਰਿਆ ਮਾਤਾ ਜੀ ਬੈਠੇ ਨੇ ਤੇ ਬਾਬੇ ਬੁੱਢੇ ਨੇ ਗੰਢੇ ਨੂੰ ਮੁੱਕਾ ਮਾਰਿਆ ਤੇ ਜਦੋਂ ਨਾ ਡੋਡੀ ਵਿੱਚੋਂ ਨਿਕਲ ਕੇ ਭੜਕੀ ਤੇ ਇਤਿਹਾਸਕਾਰ ਲਿਖਦੇ ਨੇ ਆਕਾਸ਼ ਦੇ ਵਿੱਚ ਬਿਜਲੀ ਗਰਜੀ ਬਿਜਲੀ ਤੇ ਬਾਬਾ ਬੁੱਢਾ ਖੁਸ਼ੀ ਵਿੱਚ ਨੱਚਿਆ ਉੱਠ ਕੇ। ਬਾਬਾ ਜੀ ਜਦੋਂ ਇਸ ਤਰ੍ਹਾਂ ਕਰਦੇ ਵੇਖੇ ਨਾ ਤੇ ਕਹਿਣ ਲੱਗੇ ਮਾਂ ਪੁੱਤਰ ਲੈਣ ਆਈ ਏ, ਉਹ ਗੁਰੂ ਨਾਨਕ ਸਾਹਿਬ ਦੇ ਦਰ ਅਰਦਾਸ ਸੁਣੀ ਗਈ ਏ, ਤੇਰੇ ਘਰ ਇਹੋ ਜਿਹਾ ਮਹਾਬਲੀ ਪੁੱਤਰ ਪੈਦਾ ਹੋਵੇਗਾ, ਉਹ ਜਿੱਦਾਂ ਮੈਂ ਗੰਢਾ ਭੰਨਿਆ ਏਦਾਂ ਜ਼ਾਲਮਾਂ ਦੇ ਸਿਰ ਭੰਨਿਆ ਕਰੇਗਾ, ਉਹ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੇਗਾ, ਉਹ ਸੀਸ ਤੇ ਦਸਤਾਰ ਸਜਾ ਕੇ ਉੱਤੇ ਕਲਗੀ ਲਾਵੇਗਾ, ਉਹ ਕਲਗੀਆਂ ਵਾਲਾ ਹੋਵੇਗਾ, ਉਹ ਬਾਜਾਂ ਵਾਲਾ ਹੋਵੇਗਾ, ਉਹ ਫੌਜਾਂ ਵਾਲਾ ਹੋਵੇਗਾ। ਉਹਦੇ ਤਖਤ ਦੇ ਉੱਤੇ ਅੱਜ ਜਿੰਨੇ ਦੁਨਿਆਵੀ ਤਖਤ ਨੇ ਨਾ ਆ ਕੇ ਝੁਕਿਆ ਕਰਨਗੇ, ਮਾਂ ਗੁਰੂ ਤੇਰੇ ਤੇ ਖੁਸ਼ ਹੋ ਗਿਆ, ਇਹ ਮੈਂ ਨਹੀਂ ਕੁਝ ਦਿੱਤਾ, ਇਹ ਅਰਦਾਸ ਹੀ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ, ਸਾਰੀਆਂ ਦਾਤਾਂ ਦਿੱਤੀਆਂ ਨੇ, ਇਹ ਉਹਨਾਂ ਦੀ ਕਿਰਪਾ ਹੈ। ਮਾਤਾ ਜੀ ਖੁਸ਼ੀ ਖੁਸ਼ੀ ਵਾਪਸ ਆਏ, ਸਤਿਗੁਰੂ ਜੀ ਨੂੰ ਦੱਸਿਆ ਤੇ ਉਧਰ ਪਿਰਥੀਆਂ ਨੂੰ ਖਬਰਾਂ ਹੋ ਗਈਆਂ, ਉਹਦੀ ਘਰਵਾਲੀ ਕਰਮੋ ਕਹਿੰਦੀ ਕਹਿੰਦੀ ਜੇ ਚੰਗਾ ਹੁੰਦਾ ਆਪਣੇ ਪਿਓ ਦੀ ਸੇਵਾ ਕਰਦਾ ਤੇ ਗੱਦੀ ਦਾ ਵਾਰਸ ਤੈਂ ਬਣਨਾ ਸੀ, ਅੱਜ ਅਸੀਂ ਉਹਨਾਂ ਦੇ ਹੱਥਾਂ ਵੱਲ ਨਾ ਵੇਖਦੇ, ਤੂੰ ਤਾਂ ਕਹਿੰਦਾ ਸੀ ਉਹਨਾਂ ਨੇ ਔਂਤਰੇ ਚਲੇ ਜਾਣਾ, ਉਹਨਾਂ ਨੂੰ ਤੇ ਬਾਬੇ ਬੁੱਢੇ ਨੇ ਬਚਨ ਦੇ ਦਿੱਤਾ ਉਹਨਾਂ ਦੇ ਘਰ ਪੁੱਤਰ ਪੈਦਾ ਹੋਵੇਗਾ। ਕਹਿੰਦਾ ਕਿਹਾ ਹੀ ਆਹੋ ਤੇ ਨਹੀਂ ਗਿਆ, ਜੇ ਗੱਲ ਸਿਰੇ ਚੜ੍ਹਨ ਤੋਂ ਉੱਤੇ ਫੇਰ ਹੀ ਆ ਨਾ ਫੇਰ ਕੇ ਆਪਣੇ ਦਾੜੇ ਤੇ ਹੱਥ। ਕਹਿੰਦਾ ਮੈਂ ਇਹ ਗੱਲ ਸਿਰੇ ਨਹੀਂ ਚੜ੍ਹਨ ਦੇਣੀ। ਇਹ ਗਿਆ ਸੁਲਹੀ ਖਾਨ ਜਿਹਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਨੇ ਬਾਣੀ ਵਿੱਚ ਵੀ ਕੀਤਾ, ਉਹਦੇ ਕੋਲ ਗਿਆ, ਉਹਨੂੰ ਜਾ ਕੇ ਮਹਾਰਾਜ ਦੇ ਉੱਤੇ ਚੜ੍ਹਾ ਕੇ ਲੈ ਆਇਆ। ਹੇਰਾ ਪਿੰਡ ਓਏ ਇੱਕੋ ਹੀ ਡਿੱਠੇ ਸਭੇ ਥਾਵ, ਨਹੀਂ ਤੁੱਤ ਜਿਹਾ ਉਦਾਂ ਦਾ ਨਹੀਂ ਬਣਨਾ ਤੇ ਨਾ ਕੋਈ ਬਣਾਉਣ ਦੀ ਕੋਸ਼ਿਸ਼ ਹੀ ਕਰੇ, ਉਹ ਉਹੀ ਹੈ ਤੇ ਉਹੀ ਰਹੇਗਾ। ਪਿਆਰਿਓ ਤੇ ਹੁਣ ਹੇਰੀ ਇੱਕ ਇਹਨੇ ਵੀ ਆ ਜਿਹੜਾ ਪਿਰਥੀਆ ਸੀ ਇਹਨੇ ਵੀ ਬਣਾਉਣਾ ਚਾਹਿਆ, ਆਵੇ ਵਿੱਚ ਇੱਟਾਂ ਤੇ ਸੁਲਹੀ ਖਾਨ ਨੂੰ ਕਹਿੰਦਾ ਆ ਜਾ ਵਿਖਾ ਕੇ ਲਿਆਵਾ। ਇਹ ਉੱਪਰ ਚੜ੍ਹ ਗਿਆ, ਘੋੜਾ ਤੜਪਕ ਗਿਆ, ਆਵੇ ਦੇ ਵਿੱਚ ਭਰ ਗਿਆ, ਉਹ ਸੜਦੀ ਹੋਈ ਅੱਗ ਦੇ ਵਿੱਚ ਸੜ ਕੇ ਮਰ ਗਿਆ। ਮਹਾਰਾਜ ਕਹਿੰਦੇ ਸੁਲਹੀ ਮੂਆ ਹੋਏ ਨਾਪਾਕ, ਮੁਸਲਮਾਨ ਕਹਿੰਦੇ ਨੇ ਵੀ ਜਿਹੜਾ ਅੱਗ ਦੇ ਵਿੱਚ ਸੜ ਕੇ ਮਰ ਜਾਏ ਨਾਪਾਕ ਹੋ ਜਾਂਦਾ, ਉਹ ਨਾਪਾਕ ਹੋ ਕੇ ਮਰ ਗਿਆ। ਫਿਰ ਸੁਲਭੀ ਆਇਆ, ਉਹ ਵੀ ਮਰ ਗਿਆ, ਘੋੜਾ ਉਹਦਾ ਵੀ ਡਰ ਗਿਆ, ਮਹਾਰਾਜ ਤਾਈ ਕੋਈ ਪਹੁੰਚ ਨਾ ਸਕਿਆ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲੈ ਕੇ ਗੁਰੂ ਕੇ ਮਹਿਲਾਂ ਨੂੰ ਪਹੁੰਚੇ ਬਡਾਲੀ ਚੌਧਰੀ ਹੇਮੇ ਦੇ ਗ੍ਰਹਿ ਵਿਖੇ, ਉੱਥੇ ਜੁੜੇ ਬੈਠੇ ਨੇ। ਸਮਾਂ ਗੁਜ਼ਰਦਾ ਜਾਂਦਾ, ਲੋ ਪਿਆਰਿਓ ਮੈਂ ਗੱਲ ਲੰਬੀ ਨਾ ਕਰਾਂ, ਬਾਬੇ ਬੁੱਢੇ ਨੇ ਦਿੱਤਾ ਵਾਰ ਕੀ, ਕਹਿੰਦਾ ਮਾਂ, ਕਹਿੰਦੇ ਜੀ ਬਾਡੇ ਬਾਬੇ ਬੁੱਢੇ ਨੇ ਗੰਢੇ ਨੂੰ ਮਾਰ ਮੁੱਕੀ, ਕਿਹਾ ਜੱਗ ਵਿੱਚ ਪੈਦਾ ਜਵਾਨ ਹੁਸੋ ਸੀ, ਪਿਤਾ ਹੌਸਲੇ ਵਿੱਚ ਜ਼ਮੀਨ ਜੇ ਕਰ, ਪੁੱਤਰ ਹੌਸਲੇ ਵਿੱਚ ਅਸਮਾਨ ਹੋ ਸੀ, ਮੀਰੀ ਪੀਰੀ ਨਵਾਜ ਕੇ ਜਾਗੀ ਉੱਤੇ ਤੇਗਾ ਦੋ ਮਿਆਨ ਵਿੱਚ ਪਾਏਗਾ, ਉਹ ਦੁਨੀਆ ਵੇਖੇਗੀ ਸ਼ੇਰ ਤੇ ਬੱਕਰੀ ਨੂੰ ਇੱਕੋ ਘਾਟ ਤੋਂ ਪਾਣੀ ਪਿਆਏਗਾ। ਇਹੋ ਜਿਹਾ ਮਹਾਬਲੀ ਸਤਿਗੁਰੂ ਆਵੇਗਾ। ਅੰਤ ਪਿਆਰਿਓ ਦੁਖੀਆਂ ਦੇ ਹੋ ਕੇ ਮਸੂਮਾਂ ਦੇ ਹੰਝੂ, ਜਤੀਮਾਂ ਦੇ ਹਾੜੇ, ਦੁੱਖ ਦੇ ਦਿਲਾਂ ਦਾ ਦਰਦ ਉਹ ਪਰਮੇਸ਼ਰ ਤੋਂ ਬਰਦਾਸ਼ਤ ਨਾ ਹੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਬਈ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਬਾਜਾਂ ਵਾਲੇ ਤਖਤਾਂ ਵਾਲੇ ਤਾਜਾਂ ਵਾਲੇ ਜਿਨ੍ਹਾਂ ਨੇ ਬਣਨਾ ਉਹ 21 ਹਾੜ ਸਮਤ 1652 ਨੂੰ ਜਿਵੇਂ ਆ ਬਡਾਲੀ ਦੀ ਧਰਤੀ ਦੇ ਉੱਤੇ ਜਲਵਾ ਕਰੋ। ਮਾਤਾ ਗੰਗਾ ਦਾ ਬੇੜਾ ਵਧਾਈਆਂ ਦੇ ਨਾਲ ਹੈ।
papa 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 papa
शायर पता की कहता नहीं वडालिए तेन किसे नहीं सी जानना जे गुरु हरगोबिंद साहब दा तेरे इत्थे प्रकाश ना हुंदा कौन जानदा होए ओ कहता पता की नहीं वडाली पिंड दिया धरती है पंड मोती पता क्यों क्योंकि तेरे मोतियां वाली सरकार आई फुल फुल तू फुलां दे बाग अड़िए तेरे फुलां ते अज बहार आई वाजड़ी बनेगी ढाल नमाणिया दी है अर्श तो वज तलवार आई जेने नमाणिया दी ढाल बनना ना किन्ना फर्क है मौत ते जिंदगी विच ए तलवार दी नोक ते हाड़ लेगा ओए ने दुखियां दे दिल आबाद करने नहीं चुके अपने आप उजाड़ लेगा राखा बनो गरीबां दे तारियां दा लंका सोने दी अपनी साड़ लेगा वह मही बाल नहीं पटते ही सबर कर लू ये तो कौमली कार जा पड़ लेगा एडा मां वाली सतगुरु आया प्यारे गुरु हरगोबिंद साहब जी दे प्रकाश दिया एक बारी फिर सारी संगत नू दास जथे बलो श्रीमान बाबा दया सिंह साहिब जी बलो बाबा लीडर सिंह साहब जी बलो बहुत बहुत मुबारकां देंदा है एहो जे सतगुरु जिन्हां ने अकाल तख्त की सिरजना की शहीद बाबा शहीद जी ढावसर वाले जिन्हां ते गुरु की बड़ी कृपा रंगी हुई रूह है उन्हां दे दल पंथ दे सिंह इत्थे आए हुए ने गुरु हरगोबिंद साहब का जीवन बड़ा संघर्षमई है वेखो बचपन के अंदर ने दाई फत्तो जिहड़ी मर्द नूं खड़ाउण आउंदी ना संगतां ते खुशियां मनाउणियां संगतां ते अरदासां करदियां के गुरु साहब की चढ़ती कलावे पिरथिया सड़ पुज के सवा हो गया फत्तों नू कहिंदा जहर ला के चली जा ते हर गोबिंद नू जहर दे दे उनू खत्म कर दे मैं तेनू बड़ी माया देंगी माया दे लालच बिच आ गई दाई फत्तो जहर ला के गई महाराज नू यतन किया के दुध पिया दे पर महाराज ने चीकना शुरू कर दिता ते इन्हें नू माता गंगा जी आ गए ते जदों आके लाल नू गोद विच लिया ते ओ जिहड़ी दाई फत्तो सी शरीर नू जहर लगी सी पान ना बर्दाश्त कर सकी उत्थे मर चली मरदी मरदी आ गल दस गई ए जो कुछ करवाउणा चाहुंदा सी पिरथिया तुसां दा जेठ ही करवाउणा चाहुंदा सी ए ओहदे ही कम ने फिर ए गल सिरे ना चढ़ी एक नंदू नंदू महाराज दा बचपन दा यार सी ओनू लड्डू दिता जहर वाला ते नाल एक दूजा लड्डू दिता भई जहर वाला मर्ज नू दे दी दूजा आप खा ली ताके शक ना पवे पर उल्टा हो गया ओ नंदू जहर वाला खा गया सच्चे पातशाह नू दूसरा लड्डू देता उन्हें ओ शक लिया ओ नंदू मर गया ओदे चाचे ने दसिया भई यह सारा कुछ पिरथिया मेरे कोलों करवा रहा सी इत्थे ही बस नहीं एक दिन एक सप छड्डिया कि जहरीला सप है मारे ते डंग मारे सतगुरु खत्म कर दे धन गुरु हरगोबिंद साहब सच्चे पातशाह जिन्हों का बचपन के अंदर ही बड़ा भरमा शरीर सी लम्मिया वाहवां गोल दौरे दौरे नेत्रां विच खमारी जदों सप कोल आया ना मर्द ने धौण तो फड़ लिया धौण तो जदों धौणा फड़ के उहदी गिच्ची घुट्टी ना सप की ते सप ते उत्थे बड़ जाए खावे मर्द ने थले धरती ते रगड़ रगड़ के सप मारता बचपन दे अंदर यह भी भोग पै गया ओ दस दस पेरे ने भी सारा कुछ पिरथिया करवाउंदा सी पर धन गुरु अर्जन साहब एक बारी भी मनता नहीं उन्हों किया, आके आख्या पता की शुकराना कीता परमेश्वर दा, वदी बेल बहु पीड़ी चाली धर्म कला हर बंद बहाली सतगुर साचे दिया भेज चेर जीवन उपजिया संजोग उदरे माहे आई किया निवास माता कै मन बहुत विकास जम्मिया पूत भगत गोबिंद का प्रगटिया सब मैं लिखिया तुर का ए शुकराना कीता बाणी पढ़ के ओ मंगलमई शब्द अज पढ़े जाते ने जथे बड़े आए ने सो मैं होर नहीं समा लेना चाहुंदा सो अगला प्रोग्राम ज्ञानी अजीत सिंह जी दर्दी साहेब बहुत ही सत्कारयोग बजुर्ग सैकटरी साहेब उन्हां कोलों सुनो प्यारियो ये ते जथा बाबा दया सिंह साहब जी दा अपना जथा है जिथे भी हुक्म करदे ने उथे पहुंचीदा ते जे अज बख्शिशां ने यह भी इन्हां साधुआं दी कृपा है बाबा बलवीर सिंह जी बैठे ने बाबा लीडर सिंह जी बैठे ने ये साधु जो कुछ कर्मां विच नहीं भी लिखिया हुंदा ना कईयां दे कर्मां विच कुछ ना भी लिखिया होवे वह भी लैके दे दिंदे ने इन्हां विच एड्डी वड्डी ताकत है गुरु कियां लाडलियां फौजां निहंग सिंह उन्हां दा भी धन्नवाद आउण वाले सारी जथियां नूं जीओ आया ज्ञानी जसविंदर सिंह जी शांत पंथ प्रसिद्ध कविश्री जथा वह भी पहुंच चुके ने उन्हां दा भी धन्नवाद अगला प्रोग्राम गुरमुख प्यारियां तो सुनो सारे वीरां बजुर्गां दा मातावां भैणां दा धन्नवाद एक बारी फिर गुरु हरगोबिंद साहब जी दे प्रकाश दियां लख लख बधाइयां आओ एक चढ़दी कला दा जकारा गजा के आपां समाप्ति करिए जी खुशियां दा जकारा बुलावे निहाल हो जावे गुरु हरगोबिंद साहब दे चरणां नूं पावे सत श्री अकाल पहुंचा पहुंचा वाहिया सचिया सतगुरा रख ले बिरद बाए दी लाज सतगुरा पहुंचा दियो माल को हरबंत सिंह साहिब जी वाहिगुरु जी का खालसा मैं क्या जी वाहिगुरु जी का खालसा वाहिगुरु जी की फतेह सेवत चार पदार्थ पई है नाम लिए जम त्रास मिटै कल काल नसै हर सरण सदैया लोक परलोक सभी सुधरै हर भगत प्राप्त होए ते अय्या दास गोबिंद सिंह फतेह सतगुरु की ऐसो प्रभ छोड़ अवर कत जइए गुरुआं दे गुरु पीरां ने पीर तखत विराजमान बारी पर हक मन चंदियां दौलतां बरकतां दे देण वाले गुरुआं दे गुरु पीरां ने पीर सरकारे कुल आलम कोई पुन करे कोई दान करे अटल सच्चाई है पुन दान जप तप जेते सब ऊपर नाम हर हर रसना जो जपे तिस पूर्ण काम जिस गुरु ग्रंथ साहब जी की बाणी दे उत्ते दुनिया की कोई ताकत हो ही नहीं सकती पुन दान जप तप जेते सब उपर नाम सारियां तो उपर सृष्टि दे मालक मन चंदियां दौलतां बरकतां दे देण वाले सतगुरां दी पवित्र हजूरी अंदर जुड़ बैठी संगत जी धन गुरु हरगोबिंद साहब सचे पातशाह बंदी छोड़ बाजां वाले तख्तां वाले ताजां वाले ओया पैरां विच रुलदी होई ढाडी कला नूं अरशां च पहुंचाउण वाले धन गुरु हरगोबिंद साहब महाराज उन्हां दी आमद दे उत्ते समुच्चे ही शहर निवासी फगवाड़ा निवासी जुड़े बैठे हो आओ जी जितनी संगत जुड़ बैठी है बुलंद आवाज दे विच साहिबां नूं आपां फतेह बुलाईए ना समझियो ए फतेह ढाडी सिंघां नूं बुलाउण लगे हां जब फतेह बुलाउण लगे हां गुरसिखां नूं धन गुरु हरगोबिंद साहब महाराज हाजर नाजर बैठे ने धन गुरु ग्रंथ साहिब जी महाराज जिथे दसे गुरुआं दे दीदार हुंदे ने धुर की बाणी दे गुरु ग्रंथ अंदर दसां गुरुआं दी बोलदी आत्मा है ओ जे कोई अंदरली अख दे नाल तके दिसदा इहनां दे विचों परमात्मा है इत्थे ते आप रब बैठा आओ करो दीदारे बुलंद आवाज दे विच सारे आखो जी गज के वाहे गुरु जी का खालसा वाहे गुरु जी की फतेह धन गुरु अर्जन साहब सचे पातशाह रिज दियां देगां विच नहा के तत्तियां तवियां दे उत्ते चौंकड़े ला के बह गए प्यारे साहिबां नूं बैठे वेखिया उस वेले दे मन्ने पर मन्ने पीरा ने जिन्हां विच एक महान रबी रंगड़ दे विच रंगिया होया साईं मियां मीर जेदा नाम दुनिया जानदी है सारा कुछ तत्ता लोह भी तत्ती रेत भी तत्ती चंदू भी तत्ता जहांगीर भी तत्ता धरती भी तत्ती आसमान भी तत्ता जे कोई ठंडा सी तां धन गुरु अर्जन देव सच्चा पातशाह ओ इथों तक साईं मियां मीर तत्ता हो गया दा पता की ਕਹਿੰਦਾ ਉਹ ਮੌਕੇ ਦੀ ਹਕੂਮਤ ਕੀ ਸਮਝਦੀ ਹੈ ਇਸ ਮਹਾਂਪੁਰਖ ਨੂੰ रब की मौज बिच बैठा एक बारी अख झमक दे धरती ते आकाश की ताली बजा दे आ उच्चिया अटारिया मिट्टी दे विच मिला दे एडी ताकत ते उन्हें कहते भी जहांगीर नूं भी सुनेहा भेजिया सी जो पता लगा ना उन्हें क्या की ਉਹ ਕਹਿੰਦਾ ਓਏ ਇਸ ਸੰਤ ਦੇ ਨਾਲ ਨਾ ਲਵੀ ਟੱਕਰ ਓਏ ਫੌਜਾਂ ਹੁੰਦਿਆਂ ਹੋਵੇਗੀ ਹਾਰ ਤੇਰੀ ਇਹਦੇ ਸਬਰ ਦੀ ਅੱਗ ਜੇ ਭੜਕ ਉੱਠੀ ਆ ਪੰਗਰ ਜਾਊਗੀ ਖੂਨੀ ਤਲਵਾਰ ਤੇਰੀ
ਤਰ ਲੈ ਤਵੀ ਨੂੰ ਲਾਲ ਤੂੰ ਲੱਖ ਵਾਰੀ ਆ ਜ਼ਬਰਦੀ ਮਾਰ ਤੇਰੀ ਗੁਰੂ ਸਿੱਖ ਤੇ ਸਿੱਖ ਜਦ ਗੁਰੂ ਬਣਿਆ ਕੰਬ ਉੱਠੇਗੀ ਕੁੱਲ ਸਰਕਾਰ ਤੇਰੀ ਟੰਗੀ ਹੋਈ ਜਦੋਂ ਖੜਕਾਏ ਖੰਡੇ ਓਏ ਕੰਬੂ ਕਬਰ ਵਿੱਚ ਜਾਨ ਮੂੰਹ ਮਾਰ ਤੇਰੀ ਓ ਕੰਬੂ ਕਬਰ ਵਿੱਚ ਜਾਨ ਮੂੰਹ ਮਾਰ ਤੇਰੀ
ਓਏ ਇਹ ਗੱਲ ਠੀਕ ਨਿਕਲੀ ਗੁਰੂ ਅਰਜਨ ਕੇ ਅਫਸਾਨੋ ਨੇ ਸਾਬਤ ਕਰ ਦਿਆ ਆਖਿਰ ਸ਼ਹੀਦੀ ਨਾਮ ਕਿਸ ਕਾ ਹੈ ਸ਼ਹਾਦਤ ਕਿਸ ਕੋ ਕਹਤੇ ਹੈ ਗੁਰੂ ਅਰਜਨ ਸਾਹਿਬ ਨੇ ਵੀ ਆਖਿਆ ਸੀ ਕਹਿੰਦੇ ਜਹਾਂਗੀਰ ਬੜਾ ਤੱਤਾ ਬੜਾ ਭੜਕ ਭੜਕੇ ਪੈਣਾ ਹੋਏ ਇਹ ਗੱਲ ਤੇ ਮੰਨੀ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ ਕਹਿੰਦੇ ਮੰਨਦਾ ਮੇਰੇ ਖਿਆਲਾਂ ਨੂੰ ਤੂੰ ਰੋਕ ਸਕਦਾ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ ਫਸੀਲੇ ਆਤਿਸ਼ ਬਾਹਨ ਬਹੁਤ ਬੁਲੰਦ ਸਹੀ ਕਹਿੰਦੇ ਨੇ ਫਸੀਲ ਕਹਿੰਦੇ ਨੇ ਕੰਧ ਨੂੰ ਆਤਿਸ਼ ਕਹਿੰਦੇ ਨੇ ਅੱਗ ਨੂੰ ਆਹਨ ਕਹਿੰਦੇ ਨੇ ਲੋਹੇ ਨੂੰ ਕਹਿੰਦਾ ਮੈਨੂੰ ਪਤਾ ਤੇਰੀਆਂ ਲੋਹੇ ਦੀਆਂ ਕੰਧਾਂ ਬੜੀਆਂ ਮਜ਼ਬੂਤ ਨੇ ਫਸੀਲੇ ਆਤਿਸ਼ ਬਾਹਨ ਬਹੁਤ ਬੁਲੰਦ ਸਹੀ ਮਗਰ ਬਦਲ ਤੇ ਬਖਤ ਕੀ ਰਫਤਾਰ ਕੌਣ ਰੋਕੇਗਾ ਮੇਰੇ ਖਿਆਲੋਂ ਕੀ ਪ੍ਰਵਾਸ ਕੋ ਰੋਕਣੇ ਵਾਲੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ ਕੌਣ ਰੋਕੂ ਗੁਰੂ ਹਰਗੋਬਿੰਦ ਸਾਹਿਬ ਦੀ ਤਲਵਾਰ ਨੂੰ ਔਰ ਸੱਚੀ ਗੱਲ ਇਹ ਹੋਈ ਜਦੋਂ ਸਤਿਗੁਰੂ ਤਤੀਆਂ ਤਵੀਆਂ ਤੇ ਬਹਿ ਕੇ ਰਿੱਝ ਦੀਆਂ ਦੇਗਾਂ ਦੇ ਵਿੱਚ ਉੱਪੜ ਕੇ ਹੋ ਗਏ ਸ਼ਹੀਦ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 11 ਸਾਲ ਦੀ ਉਮਰ ਵਿੱਚ ਪਹਿਣ ਕੇ ਦੋ ਤਲਵਾਰਾਂ ਸੀਸ ਤੇ ਸਜਾ ਕੇ ਦਸਤਾਰ ਉੱਤੇ ਲਾ ਕੇ ਕਲਗੀ ਬਈ ਮੋਢੇ ਪਾ ਕੇ ਤੀਰਾਂ ਵਾਲਾ ਪੱਥਾ ਸਾਹਮਣੇ ਬਿਠਾ ਕੇ ਸੂਰਬੀਰ ਯੋਧਿਆਂ ਦਾ ਜੱਥਾ ਜਦੋਂ ਬੈਠੇ ਤਖਤ ਦੇ ਉੱਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਕਹਿੰਦੇ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਈ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਬਾਰੋ ਬਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ ਜੋਗ ਜੋਗ ਸਤਗੁਰ ਧਰੇ ਅਵਤਾਰੀ ਜਦੋਂ ਬੈਠੇ ਸਤਿਗੁਰੂ ਤਖਤ ਤੇ ਉਹਨਾਂ ਨੇ ਕਾੜ ਕੜਾ ਕੜ ਕੜ ਕਰਦੀਆਂ ਮਾਰੀਆਂ ਧੌਸਿਆਂ ਦੇ ਉੱਤੇ ਨਗਾਰਿਆਂ ਉੱਤੇ ਚੋਟਾਂ ਇੱਕ ਵਾਰੀ ਪੰਜਾਬ ਦੀ ਜ਼ਮੀਨ ਗੂੰਜ ਉੱਠੀ ਕਰਕੇ ਤਖਤ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਐਲਾਨ ਇਉਂ ਕੀਤਾ ਜੀ
ਮੇਰੇ ਸਤ
ਗੱਜ ਕੇ ਕਹਿੰਦੇ ਸਿੱਖੋ ਓਏ ਤੱਤੀਆਂ ਤਵੀਆਂ ਤੇ ਬਹਿ ਕੇ ਵੇਖ ਲਿਆ, ਰਿੱਜ ਦੀਆਂ ਦੇਗਾਂ ਦੇ ਵਿੱਚ ਨਹਾ ਕੇ ਵੇਖ ਲਿਆ, ਜੇ ਸਾਨੂੰ ਮਾੜਾ ਫੇਰਦਿਆਂ ਵੀ ਨਾ ਟਿੱਕੇ ਨੀ ਬਹਿਣ ਦੇਣਾ, ਫਿਰ ਹੁਣ ਖੰਡੇ ਖੜਕਾਉਣੇ ਪੈਣਗੇ। ਜਿਹੜਾ ਚਾਹੁੰਦਾ ਨਾ ਸਾਡੀ ਖੁਸ਼ੀ, ਲਿਆਓ ਭੇਟਾ ਦੇ ਵਿੱਚ ਹਥਿਆਰ ਲੈ ਕੇ ਆਓ। ਜਿਹਨੇ ਸਾਡੀ ਖੁਸ਼ੀ ਲੈਣੀ ਕੜਾ ਪ੍ਰਸ਼ਾਦ ਵੀ ਚੜਾਓ, ਪਰ ਸਾਨੂੰ ਲੋੜ ਆ ਵਧੀਆ ਵਧੀਆ ਘੋੜਿਆਂ ਦੀ, ਘੋੜੇ ਵੀ ਇਹੋ ਜਿਹੇ ਜਿਹੜੇ ਅਖਬਾਰਾਂ ਨੂੰ ਲੈ ਕੇ ਹਵਾ ਹੋ ਜਾਣ। ਉਹ ਮੈਨੂੰ ਲੋੜ ਪੈ ਗਈ ਆ ਇਹੋ ਜਿਹੇ ਜਵਾਨਾਂ ਦੀ, ਇਹੋ ਜਿਹੇ ਮਰਦਾਂ ਦੀ, ਜਿਹੜੇ ਸਿਰ ਤਲੀ ਤੇ ਧਰ ਕੇ ਆਪਣੇ ਪਿਆਰੇ ਨੂੰ ਮਨਾ ਲੈਣ। ਹੁਣ ਲੋੜ ਹੈ ਗੁਰੂ ਦੇ ਆਸ਼ਿਆਂ ਅਨੁਸਾਰ ਸਿਰਾਂ ਨੂੰ ਵਾਰਨੇ ਦੀ, ਕਿਉਂਕਿ ਹੁਣ ਤੇ ਸਮਾਂ ਆ ਗਿਆ ਸਿਰ ਤੇ ਆ ਖੰਡਿਆਂ ਨੂੰ ਖੜਕਾਉਣੇ ਦਾ। ਹੁਣ ਖੰਡੇ ਖੜਕਣਗੇ, ਹੁਣ ਜੋਧੇ ਗੱਜਣਗੇ ਤੇ ਬੈਰੀ ਮੈਦਾਨ ਛੱਡ ਕੇ ਭੱਜਣਗੇ। ਸਤਿਗੁਰਾਂ ਨੇ ਕੀਤੀ ਜਦੋਂ ਜਸ਼ੀਲੀ ਤਕਰੀਰ, ਬਈ ਕੋਈ ਘੋੜੇ ਲੈ ਕੇ ਆਉਣਾ ਸ਼ੁਰੂ ਹੋ ਗਿਆ, ਕੋਈ ਹਥਿਆਰ ਲੈ ਕੇ ਤੁਰਿਆ ਆਉਂਦਾ, ਤੇ ਕਈ ਸੁੰਦਰ ਜਵਾਨੀਆਂ ਲੇਖੇ ਵਿੱਚ ਲਾਉਣ ਲਈ ਆ ਗਏ, ਹੱਥ ਜੋੜ ਕੇ ਆਉਂਦੇ ਨੇ, ਸੱਚੇ ਪਾਤਸ਼ਾਹ ਸਾਡੇ ਕੋਲ ਮਾਇਆ ਤੇ ਹੈ ਨੀ ਮਹਾਰਾਜ, ਜਿਹੜੀ ਅਰਦਾਸ ਕਰਵਾ ਦਈਏ, ਇਹ ਸਰੀਰ ਤੁਹਾਡਾ ਜਿੱਥੇ ਮਰਜ਼ੀ ਵਰਤ ਲਓ, ਮਹਾਰਾਜ ਕੁੱਝ ਨੀ ਚਾਹੀਦਾ, ਛਿਆਂ ਮਹੀਨਿਆਂ ਬਾਅਦ ਇੱਕ ਚੋਲਾ ਦੇ ਦਿਆ ਕਰਿਓ, ਹੋਰ ਨੀ ਕੁੱਝ ਚਾਹੀਦਾ, ਬਸ ਇੱਕ ਚੋਲਾ ਲੰਗਰ ਤੁਹਾਡੇ ਛਕ ਲੈਣਾ, ਮਾਇਆ ਦੀ ਤੇ ਲੋੜ ਹੀ ਕੋਈ ਨੀ। ਬਈ ਬਨ ਬਨ ਕੇ ਮਰਦਾਂ ਦੇ ਟੋਲੇ ਜਦੋਂ ਆ ਗਏ ਸਤਿਗੁਰਾਂ ਦੇ ਕੋਲ ਡਾਰਾਂ, ਫਿਰ ਸੱਚੇ ਪਾਤਸ਼ਾਹ ਨੇ ਸਰਗਰਮੀਆਂ ਹੋਰ ਤੇਜ਼ ਕੀਤੀਆਂ। ਜ਼ਿਕਰ ਹੋ ਰਿਹਾ ਸੀ ਬਈ ਢਾਡੀ ਜਥੇ ਨੂੰ ਲਿਆਂਦਾ ਸਿੱਖ ਸਟੇਜਾਂ ਤੇ, ਧੰਨ ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਵੀ ਢਾਡੀ ਕਲਾ ਸੀ, ਪਰ ਸਿੱਖ ਸਟੇਜਾਂ ਉੱਤੇ ਮਰਦਾਂ ਦੀਆਂ ਵਾਰਾਂ ਗਾਉਣ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਥਾ ਸੱਦਿਆ। ਪਹਿਲੇ ਢਾਡੀ ਹੋਏ ਨੇ ਨੱਥ ਮੱਲ ਤੇ ਅਬਦੁੱਲਾ ਜੀ, ਜਿਨ੍ਹਾਂ ਦਾ ਨਗਰ ਸੀ ਸੁਰ ਸਿੰਘ, ਇਹਨਾਂ ਨੂੰ ਲੈ ਕੇ ਆਏ ਬਾਬਾ ਬਿਧੀ ਚੰਦ ਹਾਥੀ ਤੇ ਚੜਾ ਕੇ। ਇਹ ਪਹਿਲਾਂ ਡਰਦੇ, ਚੜ ਨਹੀਂ ਨਾ ਹਾਥੀ ਤੇ, ਬਾਬਾ ਜੀ ਕਹਿੰਦੇ ਚੜੋ ਹਾਥੀ ਤੇ, ਕਹਿੰਦੇ ਮਹਾਰਾਜ ਸਾਨੂੰ ਤੇ ਕੋਈ ਗੱਡੇ ਤੇ ਨਾ ਬੈਠਣ ਤੇ, ਤੁਸੀਂ ਹਾਥੀ ਤੇ ਚੜਾਈ ਜਾਂਦੇ ਹੋ।
ਬਾਬਾ ਜੀ ਕਹਿੰਦੇ ਤੁਹਾਡੇ ਲਈ ਭੇਜਿਆ ਗੁਰੂ ਹਰਗੋਬਿੰਦ ਸਾਹਿਬ ਨੇ, ਤੇ ਜਦੋਂ ਆ ਗਏ ਨਾ ਇਹ ਡਰਦੇ ਡਰਦੇ ਸਾਜ਼ ਸੁਰ ਕਰਨ। ਮਹਾਰਾਜ ਕਹਿੰਦੇ ਡਰਦੇ ਕਿਉਂ, ਚੰਗੀ ਤਰ੍ਹਾਂ ਸੁਰ ਕਰੋ। ਜਿੱਥੇ ਸਤਿਗੁਰੂ ਸ਼ਸਤਰ ਧਾਰੀ ਸੀ ਨਾ ਉੱਥੇ ਬੀਣਾ ਵਜਾ ਕੇ ਕੀਰਤਨ ਵੀ ਕਰਦੇ ਹੁੰਦੇ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਸਾਡੇ ਸਾਰੇ ਸਤਿਗੁਰੂ ਤਾਂਤੀ ਸਾਜ਼ ਵਜਾ ਕੇ ਗਾਉਂਦੇ ਰਹੇ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਕਹਿੰਦੇ ਪਰ ਇੱਕ ਗੱਲ ਸੁਣਿਆ, ਢਾਡੀਆਂ ਦਾ ਰਾਗ ਨੀਵੀਆਂ ਸੁਰਾਂ ਚ ਨਹੀਂ ਚੰਗਾ ਲੱਗਣਾ। ਉੱਚੇ ਕੂਕੇ ਵਾਦਾਂ ਗਾਵੇ ਜੋਧਾਂ ਕਾ ਵਿਚਾਰ, ਜੋਧਿਆਂ ਦੀਆਂ ਬਾਰਾਂ ਉੱਚੀਆਂ ਸੁਰਾਂ ਦੇ ਵਿੱਚ ਗਾਇਓ। ਤੇ ਜਦੋਂ ਇਹਨਾਂ ਨੇ ਸਾਜ਼ ਸੁਰ ਕੀਤੇ, ਮਹਾਰਾਜ ਨੂੰ ਮੱਥਾ ਟੇਕਿਆ, ਕਹਿੰਦੇ ਮਹਾਰਾਜ ਉੱਚੀ ਗਾਉਣਾ ਬੜਾ ਔਖਾ, ਸਤਿਗੁਰੂ ਤੁਸੀਂ ਕਿਰਪਾ ਕਰੋ, ਤੁਹਾਡੀ ਰਹਿਮਤ ਹੋਵੇ ਫੇਰ ਹੀ ਗਾਇਆ ਜਾਣਾ। ਮਹਾਰਾਜ ਕਹਿੰਦੇ ਅੱਜ ਤੋਂ ਢਾਡੀਆਂ ਦੀ ਪ੍ਰਥਾ ਚਲਾ ਚੱਲਿਆ, ਔਰ ਰਹਿੰਦੀ ਦੁਨੀਆਂ ਤੱਕ ਢਾਡੀ ਮਰਦਾਂ ਦੀਆਂ ਵਾਰਾਂ ਗਾਉਣਗੇ, ਤੇ ਜਿਹੜਾ ਨਾੜਾਂ ਦੇ ਵਿੱਚ ਲਹੂ ਜੰਮ ਚੁੱਕਿਆ ਉਹ ਢਾਡੀ ਹੀ ਪਗਲਾਉਣਗੇ। ਜਿਹੜੇ ਬੁਸਦਿਲ ਨੇ ਉਹਨਾਂ ਨੂੰ ਖੰਡੇ ਖੜਕਾਉਣ ਦੇ ਲਈ ਇਹ ਤਿਆਰ ਕਰ ਦੇਣਗੇ। ਜਿਹੜਾ ਹਾਜ਼ਰ ਸਮਝ ਕੇ ਸਾਨੂੰ ਢਾਡੀ ਰਾਗ ਗਾਵੇਗਾ, ਅਸੀਂ ਵੱਖ ਨਹੀਂ ਹੋਵਾਂਗੇ, ਵਿੱਚ ਬੈਠੇ ਸੁਣਦੇ ਹੀ ਹੋਵਾਂਗੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਿਗੁਰੂ ਹਾਜ਼ਰ ਹੈ ਪਿਆਰਿਓ। ਫਿਰ ਨੱਥੇ ਤੇ ਅਬਦੁਲ ਨੇ ਪਹਿਲੀ ਵਾਰ ਪਤਾ ਕਿਹੜੀ ਪੜੀ? ਪਹਿਲੀ ਵਾਰ ਮੇਰੀ ਜਾਚੇ ਜਿਹੜੀ ਪਹਿਲੀ ਵਾਰ ਉਹ ਇਹ ਸੀ, ਸਤਗੁਰ ਵਿੱਚ ਬਡਾਲੀ ਜਨਮਿਆ, ਚੰਦ ਸੂਰਜ ਬਾਲਾ ਚੜੀ ਦਾ, ਢਾਡੀ ਨੂੰ ਬਖਸ਼ਾ ਬਖਸ਼ੇ ਸਤਿਗੁਰੂ, ਮਾਨਕ ਜੋ ਅਨਮੁਣੀ ਦਾ, ਤੇਰਾ ਨਾਮ ਲਿਆ ਗੁਰੂ ਹਰਗੋਬਿੰਦ, ਅਮਰਾਵਤ ਪੌੜੀ ਚੜੀ ਦਾ। ਸਾਹਿਬਾ ਆ ਕਿਹੜਾ ਬੰਦਾ ਜੋ ਤੁੱਧ ਨਾਲ ਅੜੀ ਦਾ, ਉਹ ਮਾਂ ਨੇ ਪੁੱਤ ਨੀ ਪੈਦਾ ਕੀਤਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਖੜ ਜਾ। ਮਰਦ ਕਹਿੰਦੇ ਠੀਕ ਹੈ, ਪਰ ਹਾਲੇ ਡੌਲੇ ਨੀ ਫਰਕੇ, ਹੋਰ ਕੋਈ ਵਾਰ ਸੁਣਾਓ। ਫਿਰ ਇਹਨਾਂ ਨੇ ਦੂਜੀ ਵਾਰ ਪੜ੍ਹੀ, ਕਹਿੰਦੇ ਸ੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਇਕ ਹੈ, ਸ਼ਬ ਵਰਨੀ ਨਹਿ ਜਾਏ ਕਹੂੰ ਕਿਆ, ਗਾਇਕ ਹੈ ਰੱਬ ਸਸ ਭੈ ਮੁਲੀਨ, ਸੋ ਦਰਸ ਦਿਖਾਇਕ ਹੈ, ਮੀਰ ਅਬਦੁਲ ਔਰ ਨੱਥਾ ਜਸ ਕਹਿ ਬਣਾਏਕ ਹੈ। ਮਰਦ ਕਹਿੰਦੇ ਠੀਕ ਹੈ, ਪਰ ਹਾਲੇ ਨਾੜਾਂ ਚ ਜਿਹੜਾ ਜੰਮਿਆ ਲਹੂ ਨਾ, ਇਹਨਾਂ ਬਾਰਾਂ ਨਾਲ ਨੀ ਉਹ ਪਿਘਲਣਾ, ਕੋਈ ਇਹੋ ਜਿਹੀ ਬਾਰ ਛੇੜੋ। ਨੱਥਾ ਜੀ ਤੁਹਾਡੀ ਢੱਡ ਦੇ ਵਿੱਚੋਂ ਪੈਂਦੀਆਂ ਟੁਣਕਾਰਾਂ, ਉਹ ਜਿਹੜੇ ਮਾੜੇ ਤੋਂ ਮਾੜੇ ਜੁੱਸੇ ਵਾਲੇ ਨਾ ਉਹਨਾਂ ਨੂੰ ਵੀ ਹਲੂਣ ਦੇਣ। ਅਬਦੁਲ ਜੀ ਸਰੰਗੀ ਤੇ ਗਸ ਫੇਰੋ, ਤੇ ਜਦੋਂ ਤੁਹਾਡੀਆਂ ਤਾਰਾਂ ਇਹ ਕੰਬਣ, ਤੇ ਜਿਹੜੇ ਬੁਸਦਿਲ ਗੀਤੀ ਨੇ ਉਹ ਕੰਬ ਕੇ ਭੱਜ ਜਾਣ, ਤੇ ਜਿਹੜੇ ਮਰਦ ਨੇ ਉਹ ਖੰਡੇ ਖੜਕਾਉਣ ਲਈ ਉੱਠ ਕੇ ਖੜੇ ਹੋ ਜਾਣ। ਲਾ ਜੀ ਇਹਨਾਂ ਨੇ ਪੜੀ ਫਿਰ ਤੀਜੀ ਵਾਰ, ਕਹਿੰਦਾ ਦੋ ਤਲਵਾਰਾਂ ਬੱਜੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਸ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਕਰ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਕੀਰ ਜੀ, ਸਹਿਬਾ ਪੱਗ ਤੇਰੀ ਉਹ ਕੀ ਜਹਾਂਗੀਰ ਦੀ। ਪੱਗ ਕਹਿੰਦੇ ਨੇ ਤਾਜ ਨੂੰ, ਢਾਡੀ ਕਹਿੰਦੇ ਸਾਹਿਬਾ ਤਾਜ ਤੇ ਤੇਰਾ, ਜਹਾਂਗੀਰ ਦਾ ਤਾਜ ਕਾਹਦਾ, ਚਰਨਾਂ ਦੀ ਧੂੜ ਦੇ ਬਰਾਬਰ ਵੀ ਹੈ ਨਹੀਂ। ਪਰ ਜਦੋਂ ਢਾਡੀਆਂ ਨੇ ਬੜੀ ਜੋਸ਼ੀਲੀ ਬਾਰ, ਮਰਜ ਨੇ ਫਿਰ ਸਰ ਕਰਦੀ ਖਿੱਚਲੀ ਮਿਆਨ ਚੋਂ ਤਲਵਾਰ, ਕਹਿੰਦੇ ਵੀ ਗਤੀਵਿਧੀਆਂ ਹੁਣ ਕਰ ਦੇਣੀਆਂ ਨੇ ਚੇ ਤੇਜ, ਲੈ ਕੇ ਆਓ ਸ਼ਸਤਰ, ਲੈ ਕੇ ਆਓ ਘੋੜੇ, ਲਾਓ ਸੁੰਦਰ ਜਵਾਨੀਆਂ ਲੇਖੇ ਦੇ ਵਿੱਚ। ਬਈ ਮਰਦ ਬੰਨ ਬੰਨ ਕੇ ਕਤਾਰਾਂ ਆ ਗਏ, ਤੇ ਸੱਚੇ ਪਾਤਸ਼ਾਹ ਮਾਲਵੇ ਦੀ ਧਰਤੀ ਤੇ ਵਿਚਰਦੇ ਸੀ। ਇੱਕ ਜਥਾ ਆਇਆ, ਉਹਨੇ ਮੱਥਾ ਟੇਕਿਆ, ਜਿਹਨਾਂ ਵਿੱਚ ਇੱਕ ਸੇਠ ਕਰੋੜੀ ਮਾਲੇ ਕਾਬਲ ਦੇ ਰਹਿਣ ਵਾਲਾ, ਜਦੋਂ ਉਹਨੇ ਮੱਥਾ ਟੇਕਿਆ ਨਾ ਉਹਦੀ ਧਾ ਨਿਕਲ ਗਈ। ਸਤਿਗੁਰੂ ਕਹਿੰਦੇ ਸੇਠ ਸਾਹਿਬ ਰੋਂਦੇ ਕਿਉਂ ਹੋ? ਕਹਿੰਦਾ ਸੱਚੇ ਪਾਤਸ਼ਾਹ ਕੀ ਕਰਾਂ, ਸਭ ਤੋਂ ਬਡਮੁੱਲੀ ਭੇਟਾ ਲੈ ਕੇ ਤੁਰਿਆ ਸੀ, ਸਾਹਿਬ ਜੀ ਤੁਹਾਡੇ ਚਰਨਾਂ ਤੇ ਖਾਲੀ ਹੱਥੀ ਮੱਥਾ ਟੇਕਿਆ, ਸਾਹਿਬ ਜੀ ਦੋ ਘੋੜੇ ਸੀ ਦਿਲਵਾਗ ਤੇ ਗੁਲਵਾਗ, ਜਿਨ੍ਹਾਂ ਵਰਗਾ ਹੋਰ ਘੋੜਾ ਨਹੀਂ ਕਦੇ ਵੇਖਿਆ, ਸਾਹਿਬ ਜੀ ਘੋੜਿਆਂ ਦਾ ਸੌਦਾਗਰ ਹਾਂ, ਉਹ ਤੁਹਾਡੇ ਲਈ ਲਿਆ ਰਿਹਾ ਸੀ, ਜ਼ਾਲਮਾਂ ਨੇ ਲਾਹੌਰ ਖੋਲੇ ਤੇ ਧੱਕੇ ਮਾਰ ਕੇ ਕਰ ਦਿੱਤਾ ਸਾਨੂੰ ਲਾਹੌਰ ਦੇ ਵਿੱਚੋਂ। ਮਹਾਰਾਜ ਕਹਿੰਦੇ ਸੇਠ ਜੀ ਤੁਹਾਡੀ ਭੇਟਾ ਤੇ ਉਦੋਂ ਹੀ ਪ੍ਰਵਾਨ ਹੋ ਗਈ ਸੀ ਜਦੋਂ ਘਰੋਂ ਲੈ ਕੇ ਤੁਰੇ ਸੀ, ਮੰਗੋ ਕੀ ਮੰਗਦੇ ਹੋ? ਕਹਿੰਦੇ ਮਹਾਰਾਜ ਜੇ ਤਰੁੱਠੇ ਹੋ ਨਾ ਫਿਰ ਸੱਚੇ ਪਾਤਸ਼ਾਹ ਕਿਰਪਾ ਕਰੋ, ਜਿਹੜੇ ਘਰ ਲਈ ਮੈਂ ਘੋੜੇ ਲੈ ਕੇ ਆਇਆ ਸੀ ਨਾ, ਘੋੜੇ ਉਸ ਘਰ ਦੇ ਵਿੱਚ ਮੰਗਾ ਦਿਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਬਈ ਸਤਿਗੁਰਾਂ ਨੇ ਖੰਡਾ ਰੱਖਤਾ ਮਰਦਾਂ ਦੇ ਸਾਹਮਣੇ, ਸਾਹਮਣੇ ਬੈਠੇ ਸੀ ਜਰਨੈਲ, ਪੰਜੇ ਜਥੇਦਾਰ ਬੈਠੇ ਸੀ, ਮਹਾਰਾਜ ਦੇ ਪੰਜ ਜਥੇਦਾਰ। ਬਾਬਾ ਲੰਗਾ, ਬਾਬਾ ਬਿਧੀ ਚੰਦ, ਬਾਬਾ ਜੇਠਾ, ਬਾਬਾ ਪੁਰਾਣਾ ਤੇ ਬਾਬਾ ਪਿਆਰਾ, ਇਹ ਪੰਜੇ ਬੈਠੇ ਨੇ ਸਾਹਮਣੇ। ਬਰਜ ਕਹਿੰਦੇ ਉੱਠੋ ਕੋਈ ਜੋਦਾ, ਉਹ ਘੋੜੇ ਸਾਡੇ ਤੇ ਉਹ ਕੀ ਲੱਗਦੀ ਆ ਸਰਕਾਰ, ਲਿਆਓ ਜਾ ਕੇ ਖੋਲ ਕੇ ਲਿਆਓ ਸਾਡੇ ਘੋੜੇ। ਬਾਕੀ ਤੇ ਚੁੱਪ ਰਹੇ ਤੇ ਬਾਬਾ ਬਿਧੀ ਚੰਦ ਸਾਹਿਬ ਮੱਥਾ ਟੇਕ ਕੇ ਉੱਠ ਖੜੇ, ਕਹਿੰਦੇ ਮਹਾਰਾਜ ਇਹੋ ਜਿਹਾ ਮੌਕਾ ਤੇ ਮੈਂ ਲੱਭਦਾ ਫਿਰਦਾ ਸੀ, ਇਹ ਸੇਵਾ ਦਾ ਮੌਕਾ ਮੈਨੂੰ ਹੀ ਦੇ ਦਿਓ। ਮਹਾਰਾਜ ਕਹਿੰਦੇ ਠੀਕ ਹੈ ਬਿਧੀ ਚੰਦਾ, ਤੇਰੇ ਕੋਲੇ ਉਮੀਦ ਕੀਤੀ ਜਾ ਸਕਦੀ, ਜਾ ਘੋੜੇ ਲੈ ਕੇ ਆ। ਮਹਾਰਾਜ ਨੇ ਦਿੱਤੀ ਬਖਸ਼ਿਆ ਪਰੀ ਕੰਡ ਦੇ ਉੱਤੇ ਥਾਪੀ, ਪਹਿਲਾ ਘੋੜਾ ਬਾਬਾ ਬਿਧੀ ਚੰਦ ਘਾਹੀ ਬਣ ਕੇ ਲੈ ਆ, ਤੇ ਜਦੋਂ ਲਿਆਂਦਾ ਘੋੜਾ ਮਰਦ ਵੇਖਣ ਆਏ ਤੇ ਘੋੜਾ ਰੋਵੇ। ਸਤਿਗੁਰੂ ਵੇਖ ਕੇ ਕਹਿੰਦੇ ਜੇਠਿਆ ਇਹ ਬੈਰਾਗ ਬੜਾ ਕਰਦਾ। ਕਹਿੰਦਾ ਹਾਂ ਮਹਾਰਾਜ, ਨਾ ਦਾਣਾ ਖਾਧਾ ਨਾ ਪੱਠਾ ਖਾਧਾ, ਸੱਚੇ ਪਾਤਸ਼ਾਹ ਜਿੱਤਣ ਦਾ ਲਿਆਂਦਾ ਰੋਈ ਜਾਂਦਾ। ਮਹਾਰਾਜ ਕਹਿੰਦੇ ਜੇਠਿਆ ਬਿਧੀ ਚੰਦ ਨੂੰ ਸੱਦ। ਭਾਈ ਬਿਧੀ ਚੰਦ ਜੀ ਨੂੰ ਸੱਦਿਆ ਗਿਆ, ਕਹਿੰਦੇ ਬਿਧੀ ਚੰਦ ਜੀ ਇਹਨੂੰ ਉੱਥੇ ਹੀ ਛੱਡਿਆ। ਉਹ ਬਾਬਾ ਜੀ ਕਹਿੰਦੇ ਸੱਚੇ ਪਾਤਸ਼ਾਹ ਏਦਾਂ ਕਿਉਂ ਕਹਿੰਦੇ ਹੋ? ਕਹਿੰਦੇ ਬਿਧੀ ਚੰਦਾ ਇਹ ਭਰਾ ਕਦੇ ਵੱਖ ਨਹੀਂ ਹੋਏ, ਇਹਨਾਂ ਨੇ ਵਿਛੋੜੇ ਦੇ ਵਿੱਚ ਮਰ ਜਾਣਾ, ਇਹਨੂੰ ਉੱਥੇ ਛੱਡਿਆ। ਬਾਬਾ ਜੀ ਨੇ ਚਰਨਾਂ ਤੇ ਮੱਥਾ ਟੇਕਿਆ, ਕਹਿੰਦੇ ਮਹਾਰਾਜ ਏਦਾਂ ਕਹਿੰਦੇ ਹੋ ਤੇ ਵੀ ਦੂਜਾ ਵੀ ਲਾਇਆ, ਇਹ ਕਿਉਂ ਕਹਿੰਦੇ ਹੋ ਵੀ ਇਹਨੂੰ ਛੱਡਿਆ, ਉਹ ਮੰਗਾਓ। ਸਤਿਗੁਰੂ ਕਹਿੰਦੇ ਜਾ ਫਿਰ ਬਿਧੀ ਚੰਦ ਦਾ ਦੂਜਾ ਘੋੜਾ ਵੀ ਲਿਆ। ਵੀ ਬਾਬਾ ਬਿਧੀ ਚੰਦ ਸਾਹਿਬ ਇਹ ਜੀ ਸੌਖੀ ਗੱਲ ਨਹੀਂ, ਜਿਹਨਾਂ ਵਿੱਚ ਰਿਹਾ ਹੋਵੇ ਡਰ ਰਹਿੰਦਾ ਬੰਦੇ ਨੂੰ ਪਹਿਚਾਣਿਆ ਨਾ ਜਾਵਾ। ਪਰ ਯਾਦ ਰੱਖਿਓ ਏਕ ਬੋ ਹੈ ਜੋ ਬਦਲ ਜਾਤੇ ਹੈ ਜ਼ਮਾਨੇ ਕੇ ਸਾਥ ਸਾਥ, ਉਹ ਲੇਕਿਨ ਮਰਦ ਬੋ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ, ਮਰਦ ਬਦਲ ਦਿਆ ਕਰਦੇ ਨੇ। ਤੇ ਬਾਬਾ ਬਿਧੀ ਚੰਦ ਸਾਹਿਬ ਜਾ ਵੜਿਆ ਫਿਰ ਲਾਹੌਰ, ਤੇ ਬਾਬੇ ਬਹੋੜੂ ਦੇ ਘਰ ਚਲਿਆ ਗਿਆ। ਉਹ ਬਜਾਜੀ ਦਾ ਕੰਮ ਕਰਦਾ ਸੀ, ਉਹਦੇ ਕੋਲੋਂ ਹਾਲ ਮਲੂਮ ਕਰਕੇ 30 ਗਜ਼ ਪੱਗ ਲਈ, ਲੰਬਾ ਚੋਗਾ ਇੱਕ ਗਿੱਟਿਆਂ ਤੱਕ, ਇੱਕ ਗੋਡਿਆਂ ਤੱਕ, ਇੱਕ ਲੱਕ ਤੱਕ, ਤੇ ਨਹੀਂ ਪਾ ਲੈ ਰੀਠਿਆਂ ਨਾਲ ਦਾੜਾ ਚਿੱਟਾ ਕਰ ਲਿਆ, ਚਮਕਾ ਕੇ ਅੱਧਾ ਇੱਧਰ ਨੂੰ ਬੰਨ ਲਿਆ ਤੇ ਅੱਧਾ ਦੂਜੇ ਪਾਸੇ ਨੂੰ। ਤੇ ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਕਿੱਦਾਂ ਵੀ ਪਛਾਣਿਆ? ਕਹਿੰਦਾ ਬਾਬਾ ਜੀ ਹੁਣ ਨੀ ਪਛਾਣ ਹੁੰਦੇ। ਕਹਿੰਦੇ ਜੇ ਤੂੰ ਨੀ ਪਛਾਣਿਆ ਤੇ ਉਹਨੇ ਮੈਨੂੰ ਕੀ ਪਛਾਣਨਾ? ਬਾਬਾ ਬਿਧੀ ਚੰਦ ਸਾਹਿਬ ਨਜ਼ੂਮੀ ਬਣ ਕੇ ਚਲੇ ਗਏ। ਪਤਾ ਸੀ ਸੌਂਦੇ ਖਾਂ ਬੜਾ ਦੁਖੀ ਹੈ, ਕਿਉਂਕਿ ਉਹਨੂੰ ਬਾਦਸ਼ਾਹ ਬੜਾ ਤਬਕਦਾ ਸੀ ਵੀ ਤੇਰੀ ਹਾਜ਼ਰੀ ਦੇ ਵਿੱਚ ਘੋੜੇ ਚਲੇ ਗਏ। ਉਹਦੇ ਕੋਲ ਜਾ ਕੇ ਕਹਿੰਦੇ ਵੀ ਤੇਰਾ ਗਵਾਚਾ ਲੱਗਦਾ ਕੁਝ। ਹੁਣ ਕਿਸੇ ਬੰਦੇ ਨੂੰ ਜੇ ਕੋਈ ਚੀਜ਼ ਗਵਾਚੀ ਹੋਵੇ ਕਹਿ ਦਿਓ ਤੇ ਉਹਨੂੰ ਤੇ ਲੱਗਦਾ ਵੀ ਪਤਾ ਨੀ ਰੱਬ ਬੌੜਿਆ। ਕਹਿੰਦਾ ਹਾਂਜੀ ਹਾਂਜੀ ਗਵਾਚਾ ਤੇ ਹੈ, ਤੁਹਾਨੂੰ ਕਿੱਦਾਂ ਪਤਾ? ਕਹਿੰਦੇ ਅਸੀਂ ਤਾਂ ਕੰਮ ਕਰੀਦਾ ਨਜ਼ੂਮੀ ਜਿਉਂ ਹੋਏ, ਤੇਰਾ ਚੌ ਪਾਇਆ ਜਾਨਵਰ ਗਵਾਚਿਆ। ਉਹ ਕਹਿੰਦਾ ਇਹ ਤੇ ਪੱਕਾ ਹੀ ਨਜ਼ੂਮੀ ਕੋਈ ਪਹੁੰਚਿਆ ਹੋਇਆ ਫਕੀਰ ਹੀ ਆ। ਕਹਿੰਦਾ ਜੀ ਮੇਰੇ ਨਾਲ ਆ ਜਾਓ ਛੇਤੀ ਛੇਤੀ, ਬਾਦਸ਼ਾਹ ਦੇ ਸਾਹਮਣੇ ਜਾ ਕੇ ਦੱਸੋ। ਬਾਦਸ਼ਾਹ ਦੇ ਸਾਹਮਣੇ ਲੈ ਜਾਂਦਾ ਬਾਬਾ ਜੀ ਨੂੰ। ਬਾਦਸ਼ਾਹ ਕਹਿੰਦਾ ਦੱਸੇਗਾ ਕੁਝ? ਘੋੜਾ ਕੌਣ ਲੈ ਕੇ ਗਿਆ, ਕਿੱਧਰ ਲੱਗਿਆ, ਕਿੱਥੇ ਆ ਹੁਣ? ਬਾਬਾ ਜੀ ਕਹਿੰਦੇ ਕਾਲਾ ਕਿਉਂ ਪੈਂਦਾ, ਸਾਰਾ ਕੁਝ ਹੀ ਦੱਸਾਂਗੇ। ਇਹੋ ਜਿਹੀ ਗੱਲ ਨੀ ਲੁਕੋ ਨੀ ਰਹਿਣ ਦਿੰਦੇ, ਪਰ ਉਹੋ ਜਿਹਾ ਮੌਕਾ ਬਣਾਉਣਾ ਪੈਣਾ। ਕਹਿੰਦਾ ਕਿਹੋ ਜਿਹਾ ਮੌਕਾ? ਕਹਿੰਦਾ ਤੇਰੇ ਜਿੰਨੇ ਇਹ ਕਰਮਚਾਰੀ ਹੈ ਤੇ ਨਸ਼ੇ ਦੇ ਵਿੱਚ ਚੂਰ ਹੋ ਕੇ ਬੈਠੇ ਸੀ, ਇਹਨਾਂ ਨੂੰ ਤੇ ਪਤਾ ਹੀ ਕੁਝ ਨਹੀਂ ਵੀ ਉਹ ਘੋੜੇ ਲੈ ਕੇ ਕਿੱਦਾਂ ਗਿਆ। ਤੈਨੂੰ ਪਤਾ ਵੀ ਕੀ ਹੋਇਆ? ਤੇਰੇ ਆਪਣੇ ਬੰਦਿਆਂ ਦੀ ਗਲਤੀ ਏ। ਸਮਝਦੇ ਖਾਂ ਦਿਲ ਚ ਸੋਚੇ ਵੀ ਅੱਗੇ ਹੀ ਉਹ ਤੇ ਸੜਿਆ ਕੁੜਿਆ ਸੀ, ਹੋਰ ਸਾੜਤਾ ਵੀ ਪਤਾ ਨੀ ਹੁਣ ਉੱਪਰੋਂ ਦੀ ਕੀ ਹੋਣਾ। ਕਹਿੰਦਾ ਜੀ ਸਹੀ ਸਹੀ ਆਖੋ ਵਚਨ, ਇਸ ਤਰ੍ਹਾਂ ਦੇ ਵਚਨ ਨਾ ਕਰੋ। ਬਾਬਾ ਜੀ ਕਹਿੰਦੇ ਕੋਈ ਨੀ ਬਾਦਸ਼ਾਹ, ਜੇ ਚਾਹੁੰਦਾ ਉਹੋ ਜਿਹਾ ਮੌਕਾ ਬਣੇ ਨਾ, ਉਹੋ ਜਿਹਾ ਹੀ ਸਾਰਾ ਕੁਝ ਫਿਰ ਮੌਕਾ ਬਣਾ ਦੇ। ਘੋੜੇ ਦੀ ਦੱਸ ਦੱਸ ਨੂੰ ਵੀ ਘੋੜਾ ਕੌਣ ਲੈ ਕੇ ਗਿਆ। ਲਓ ਜੀ ਗੱਲ ਲੰਬੀ ਨਾ ਕਰਾਂ, ਉਹੋ ਜਿਹਾ ਮੌਕਾ ਬਣਾਇਆ ਗਿਆ, ਨਸ਼ੇ ਦੇ ਨਾਲ ਟੱਲੀ ਕਰਕੇ ਸਾਰਿਆਂ ਨੂੰ ਬੈਰਕਾਂ ਵਿੱਚ ਤਾੜ ਦਿੱਤਾ, 1,25,000 ਦੀ ਕਾਠੀ ਕੱਟ ਕੇ ਘੋੜੇ ਗੁਲਬਾਗ ਤੇ ਪਾਈ, ਉਹਦੇ ਚਰਨਾਂ ਤੇ ਮੱਥਾ ਟੇਕਿਆ। ਕਹਿੰਦੇ ਗੁਲਬਾਗ ਮੇਰਾ ਹੱਕ ਨਹੀਂ, ਮੈਂ ਤੇਰੇ ਤੇ ਸਵਾਰੀ ਕਰਾਂ, ਉਹ ਤੂੰ ਆ ਗੁਰੂ ਹਰਗੋਬਿੰਦ ਸਾਹਿਬ ਦਾ ਘੋੜਾ, ਪਰ ਸੱਜਣਾ ਤੇਰੇ ਭਾਈ ਦੇ ਨਾਲ ਤੈਨੂੰ ਜਿਉਂ ਮਿਲਾਉਣਾ ਹੋਇਆ ਸਾਡੀ ਮਦਦ ਕਰ, ਆ ਕੰਧ ਟੱਪ ਜਾ, ਫਿਰ ਮੈਂ ਜਾਣਾ ਜਾਂ ਮੇਰਾ ਕੰਮ ਜਾਣੇ। ਲਓ ਪਿਆਰਿਓ, ਬਾਬਾ ਬਿਧੀ ਚੰਦ ਸਾਹਿਬ ਨੇ ਘੋੜੇ ਨੂੰ ਫੇਰਿਆ ਤੇ ਬਾਦਸ਼ਾਹ ਕਹਿੰਦਾ ਦੱਸ ਓਏ ਨਜ਼ੂਮੀਆਂ, ਘੋੜਾ ਕੌਣ ਲੈ ਗਿਆ? ਬਾਬਾ ਜੀ ਨੇ ਮਾਰੀ ਪਲਾਕੀ ਹੋ ਗਿਆ ਘੋੜੇ ਦੇ ਉੱਤੇ ਸਵਾਰ, ਇੱਧਰ ਫੇਰਿਆ ਘੋੜਾ, ਇੱਧਰ ਫੇਰਿਆ, ਫਿਰ ਗਰਜ ਕੇ ਕਹਿੰਦਾ ਸੁਣ ਮੁਗਲਾਂ ਦੇ ਬਾਦਸ਼ਾਹ, ਇਹ ਬਚਨ ਹਮਾਰਾ ਸੁਣੋ, ਪਹਿਲਾ ਘੋੜਾ ਵੀ ਮੈਂ ਹੀ ਲੈ ਕੇ ਗਿਆ ਸੀ, ਮੈਂ ਬਿਧੀ ਚੰਦ ਸ਼ੀਨਾ ਉਹ ਮੈਨੂੰ ਕਿਹਾ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਸੀਨਾ, ਮੈਂ ਸੀਨਿਆਂ ਦਾ ਵਿਧੀ ਚੰਦ ਹਾਂ, ਤੇ ਮੈਨੂੰ ਗੁਰੂ ਨੇ ਆਪਣਾ ਸੀਨਾ ਕਿਹਾ। ਪਹਿਲਾ ਘੋੜਾ ਵੀ ਮੈਂ ਹੀ ਲੈ ਕੇ ਗਿਆ ਸੀ ਤੇ ਦੂਜਾ ਵੀ ਮੈਂ ਹੀ ਲੈ ਕੇ ਚੱਲਿਆ। ਹੈਗੀ ਤੇਰੇ ਵਿੱਚ ਤਾਕਤ, ਹੈਗੀ ਤੇਰੇ ਵਿੱਚ ਅਣਖ, ਤੇ ਆ ਜੀ ਮਾਲਵੇ ਵੇਖ ਲਾਂਗੇ ਤੈਨੂੰ ਭੱਟੇ ਜਰਨੈਲ ਨੂੰ। ਬਾਬਾ ਬਿਧੀ ਚੰਦ ਘੋੜਾ ਲੈ ਕੇ ਨਿਕਲ ਆਇਆ। ਚੜਿਆ ਦੂਜਾ ਦਿਨ ਬਾਦਸ਼ਾਹ ਹੱਥਾਂ ਤੇ ਵੜਦਾ ਫਿਰੇ ਦੰਦੀਆਂ, ਇਹਨੇ ਸੱਦ ਲਏ ਆਪਣੇ ਸਾਰੇ ਦਰਬਾਰੀ, ਬਈ ਲਾ ਕੇ ਆਪਣਾ ਦਰਬਾਰ ਜੋ ਇਹਦੇ ਅੰਦਰ ਆ ਕਿਸੇ ਮੂੰਹ ਦੇ ਵਿੱਚ ਹੀ ਇਉਂ ਅਗਲਾ ਛੜਿਆ ਜੀ। ਛੇਵਾਂ ਪਾਤਸ਼ਾਹ ਨਾ ਮੈਥੋਂ ਧੜਕੇ ਕੋਲੇ ਹੋ ਗਿਆ ਕਾਲਜਾ ਇਹ ਮੇਰਾ ਸਰ ਕੇ ਉੱਠੋ ਕੋਈ ਸੂਰਮਾ ਜਾ ਉਸ ਵੱਲ ਚੜ ਕੇ ਉਹ ਜਿਉਂਦਾ ਵਿੱਚ ਲਾਹੌਰ ਦੇ ਲੈ ਆਵੋ ਫੜ ਕੇ ਆਂਦਾ ਰੋੜਾ ਮੇਰੇ ਰਾਹ ਦਾ ਨਿੱਤ ਕੋਮਲ ਰੜ ਕੇ ਉਹ ਮੇਰੇ ਰਾਹ ਦੇ ਵਿੱਚ ਰੜਕਦਾ ਹੋਇਆ ਰੋੜਾ ਏ ਉੱਠੋ ਕੋਈ ਜਰਨੈਲ ਤੇ ਜਦੋਂ ਵੇਖਿਆ ਸਾਹਮਣੇ ਸਾਰਿਆਂ ਨੇ ਧੌਣਾ ਗੋਡਿਆਂ ਵਿੱਚ ਦਿੱਤੀਆਂ ਹੋਈਆਂ ਇੱਕ ਤੇ ਹੁੰਦਾ ਨਾ ਨੀਵੀਂ ਪਾਉਣੀ ਇੱਕ ਹੁੰਦਾ ਸਿਰ ਗੋਡਿਆਂ ਚ ਦੇਣਾ ਕਹਿੰਦਾ ਓਏ ਐਡੇ ਜੋਧੇ ਐਡੇ ਹਠੀਲੇ ਮਰਦ ਮੈਂ ਤੁਹਾਨੂੰ ਸੂਰਵੀਰ ਮੰਨਦਾ ਤੁਸੀਂ ਨੀਵੀਆਂ ਪਾ ਕੇ ਬਹਿ ਗਏ ਓਏ ਉੱਠੋ ਕੋਈ ਦੂਜੀ ਵਾਰੀ ਕਹਿਣ ਤੇ ਵੀ ਕੋਈ ਨਾ ਉੱਠਿਆ ਉੱਠਦਾ ਕਿੱਦਾਂ ਪਤਾ ਵੀ ਜਿਹੜਾ ਅੱਜ ਤਾਈਂ ਗਿਆ ਨਾ ਸਤਿਗੁਰੂ ਤੇ ਚੜ ਕੇ ਉਹਦੀ ਧੌਣ ਮਰਦ ਨੇ ਚੰਗੀ ਤਰ੍ਹਾਂ ਮਰੋੜ ਕੇ ਧਰਤੀ ਨਾਲ ਲਾਈ ਆ ਜਿਹੜਾ ਵੀ ਅੱਜ ਤੇ ਜਾਂਦਾ ਰਿਹਾ ਨਾ ਗੁਰੂ ਸਾਹਿਬ ਦੇ ਜਰਨੈਲਾਂ ਨੇ ਉਹਨਾਂ ਦੀ ਧੌਣ ਤੇ ਚੰਗਾ ਗੋਡਾ ਫੇਰਿਆ ਉਹ ਤਾਂ ਹੀ ਤੇ ਆਉਣ ਨੂੰ ਕੋਈ ਮੂੰਹ ਨਹੀਂ ਕਰਦਾ ਹੁਣ ਸਾਰੇ ਚੁੱਪ ਵੇਖ ਲਓ ਪਹਿਲਾ ਜੰਗ ਹੋਇਆ ਉਹ ਜੰਗ ਹੋਇਆ ਜੀ ਅੰਮ੍ਰਿਤਸਰ ਸਾਹਿਬ ਜੰਗ ਹੋਇਆ ਇੱਕ ਬਾਸ ਤੋਂ ਮਹਾਰਾਜ ਦੇ ਸਿੱਖ ਵੀ ਸ਼ਿਕਾਰ ਖੇਡਣ ਉਧਰੋਂ ਉਹ ਵੀ ਸ਼ਿਕਾਰ ਖੇਡਦੇ ਆ ਗਏ ਬਾਦਸ਼ਾਹ ਦਾ ਬਾਜ਼ ਉੱਡਿਆ ਤੇ ਉਹ ਸਿੱਖਾਂ ਦੇ ਕਾਬੂ ਆ ਗਿਆ ਤੇ ਸਿੱਖਾਂ ਦੇ ਜਦੋਂ ਕੋਲ ਬਾਜ਼ ਵੇਖਿਆ ਮੀਰ ਸ਼ਿਕਾਰੀਆਂ ਨੇ ਆ ਕੇ ਕਹਿੰਦੇ ਕਿਹਨੂੰ ਪੁੱਛ ਕੇ ਬਾਜ਼ ਫੜਿਆ ਹੋਇਆ ਬਾਜ਼ ਦੇ ਦਿਓ ਨਹੀਂ ਤਾਂ ਕਹਿੰਦੇ ਨਹੀਂ ਤਾਂ ਕੀ ਕਹਿੰਦਾ ਨਹੀਂ ਤਾਂ ਕਿ ਫਿਰ ਬਾਦਸ਼ਾਹ ਨੂੰ ਜਾ ਕੇ ਦੱਸ ਦਿਆਂਗੇ ਫਿਰ ਛੇਤੀ ਢਹਿਰੇ ਹੀ ਪੈ ਗਏ ਸਿੱਖ ਕਹਿੰਦੇ ਬਈ ਪਿਆਰ ਨਾਲ ਮੰਗਦੇ ਤਾਂ ਦੇ ਦਿੰਦੇ ਹੁਣ ਨਹੀਂ ਦੇਣਾ ਬਾਜ਼ ਜਾ ਕੇ ਦੱਸ ਦਿਓ ਬੜੇ ਬਾਦਸ਼ਾਹ ਨੂੰ ਅਸੀਂ ਨਹੀਂ ਕਿਸੇ ਤੋਂ ਘਬਰਾਉਂਦੇ ਇਹਨੇ ਜਾ ਕੇ ਦੱਸਿਆ ਤੇ ਉਹਨੇ ਫਿਰ ਚਿੱਠੀ ਲਿਖੀ ਕਹਿੰਦਾ ਗੁਰੂ ਹਰਗੋਬਿੰਦ ਜੀ ਮੇਰਾ ਬਾਜ਼ ਮੋੜ ਦਿਓ ਨਹੀਂ ਤੇ ਮੇਰਾ ਪਹਿਲਾ ਹੱਲਾ ਲਾਹੌਰ ਦੀ ਬੌਲੀ ਤੇ ਦੂਜਾ ਹੱਲਾ ਅੰਮ੍ਰਿਤਸਰ ਤੇ ਹੋਵੇਗਾ ਮੈਂ ਸਾਰਾ ਕੁਝ ਮਿੱਟੀ ਵਿੱਚ ਮਿਲਾ ਦਿਆਂਗਾ ਸਤਿਗੁਰਾਂ ਨੂੰ ਚਿੱਠੀ ਮਿਲੀ ਤੇ ਸਤਿਗੁਰਾਂ ਨੇ ਪੜ੍ਹੀ ਪੜ੍ਹ ਕੇ ਜਵਾਬ ਪਤਾ ਕੀ ਦਿੱਤਾ ਕਹਿੰਦੇ ਬਾਦਸ਼ਾਹ ਉਹ ਮੈਨੂੰ ਖੁਸ਼ੀ ਹੋਈ ਆ ਮੇਰੇ ਸਿੱਖਾਂ ਨੇ ਪਹਿਲਾ ਹੱਲਾ ਤੇਰੇ ਬਾਸ ਤੇ ਕੀਤਾ ਉਹ ਜਿੱਥੇ ਮਰਜ਼ੀ ਆ ਜੀ ਦੂਜਾ ਹੱਲਾ ਤੇਰੇ ਤਾਜ਼ ਉੱਤੇ ਨਾ ਹੋਇਆ ਤੇ ਮੈਨੂੰ ਹਰਗੋਬਿੰਦ ਨਾ ਆਖੀ ਜਦੋਂ ਸਤਿਗੁਰਾਂ ਨੇ ਦਿੱਤਾ ਜਵਾਬ ਜੰਗ ਹੋਇਆ ਮੁਖਲਸਖਾਂ ਚੜ ਕੇ ਆਇਆ ਮਾਰਿਆ ਗਿਆ ਦੂਜਾ ਜੰਗ ਹੋਇਆ ਸ਼੍ਰੀ ਹਰਗੋਬਿੰਦਪੁਰੇ ਆ ਜਿੱਥੋਂ ਬਾਬਾ ਦੀਪ ਸਿੰਘ ਸਾਹਿਬ ਜੀ ਮਿਸਲ ਸ਼ਹੀਦਾਂ ਕਿਰਤੀ ਖਾਲਸਾ ਤਰਨਾ ਦਲ ਵਾਲੇ ਆਏ ਨੇ ਚੰਦੂ ਦਾ ਰਿਸ਼ਤੇਦਾਰ ਸੀ ਇੱਕ ਭਗਵਾਨ